जी दोस्तों, तुसी सुन रहे हो हरमन रेडियो। ते हरमन रेडियो ते इस वक्त अपने वादे मुताबिक असी हाजिर हाँ प्रोग्राम द माइग्रेशन शो लैके। सो द माइग्रेशन शो सुन वाले सारे श्रोतियां नु अमरदीप वालों बहुत ही प्यार भरी सत श्री अकाल, गुड इवनिंग, आदाब, नमस्कार ते वाहिगुरु जी का खालसा, वाहिगुरु जी की फतेह जी। ते जिवें कि असी अपने फेसबुक पेज ते अपडेट पा दित्ती सी जी कि द माइग्रेशन शो अज थोड़ा जिहा लेट, यानी कि 7:30 ते लैके तुहाडी खिदमत च हाजिर होना है। सो अपने वादे मुताबिक असी भी हाजिर हाँ, ते नाल ही नाल हाजिर ने साडे माइग्रेशन एक्सपर्ट रणबीर सिंह जी, इस वेले स्टूडियो च हाजिर ने, उन्हां नूं वी जी आया कहने आ। बहुत बहुत स्वागत रणबीर जी ते सत श्री अकाल
ਸਤਿ ਸ਼੍ਰੀ ਅਕਾਲ ਜੀ।
जी। ते रणबीर जी, वैसे ता हमेशा असी प्रोग्राम दी जिहड़ी शुरुआत आ उह करदे हुंने अपडेट, सो पर उस तों वी पहलां असी स्रोतियां नूं दस्से जाइए कि अज प्रोग्राम दे विच उन्हां ने जे जुड़ना साडे नाल, उन्हां दे सवाल असी जरूर शामिल करांगे।
ਜ਼ਰੂਰ।
ते उन्हां दे सवाल साडे तक पहुंचणे किवें आ इह दस दिंदे आ जी। ਤੁਸੀਂ ਆਪਣੇ ਸਵਾਲ ਸਾਨੂੰ ਭੇਜ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ, ਜਾਂ ਫਿਰ ਜਿਹੜੀ ਇਸ ਵੇਲੇ ਹਰਮਨ ਰੇਡੀਓ ਤੇ ਲਾਈਵ ਵੀਡੀਓ ਚੱਲ ਰਹੀ ਹੈ ਜੀ, ਸਾਡਾ ਸ਼ੋ ਦ ਮਾਈਗ੍ਰੇਸ਼ਨ ਸ਼ੋ ਜਿਹੜਾ ਕਿ ਤੁਸੀਂ ਦੇਖ ਪਾ ਰਹੇ ਹੋ ਉਸ ਵੀਡੀਓ 'ਚ, ਔਰ ਉਸ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਤੁਸੀਂ ਆਪਣਾ ਜਿਹੜਾ ਸਵਾਲ ਹੈ ਉਹ ਛੱਡ ਸਕਦੇ ਹੋ, ਭੇਜ ਸਕਦੇ ਹੋ, ਤੇ ਅਸੀਂ ਉਹ ਸਵਾਲ ਜਿਹੜੀ ਚੱਲਦੀ ਗੱਲਬਾਤ ਦੇ ਦੌਰਾਨ ਸ਼ਾਮਿਲ ਕਰਦੇ ਰਹਾਂਗੇ। ਤੇ ਫੋਨ ਵੀ ਤੁਸੀਂ ਕਰ ਸਕਦੇ ਹੋ, ਤੁਸੀਂ ਕਾਲ ਕਰ ਸਕਦੇ ਹੋ ਸਾਨੂੰ ਪ੍ਰੋਗਰਾਮ ਦੌਰਾਨ 02-85-98-11 ਤੇ। ਸੋ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਆਪਣਾ ਸਵਾਲ ਰੱਖ ਸਕਦੇ ਹੋ ਰਣਵੀਰ ਸਿੰਘ ਹੋਰਾਂ ਦੇ ਕੋਲ। ਤੇ ਇਹਦੇ ਨਾਲ ਦੋਸਤੋ ਤੁਹਾਨੂੰ ਦੱਸਦੇ ਜਾਈਏ ਕਿ ਪ੍ਰੋਗਰਾਮ ਦੇ ਵਿੱਚ ਅੱਜ ਸ਼ੁਰੂਆਤ ਹਮੇਸ਼ਾ ਵਾਂਗ ਇਸੇ ਤਰ੍ਹਾਂ ਕਰਾਂਗੇ। ਵੈਸੇ ਅਪਡੇਟਸ ਕੋਈ ਜ਼ਿਆਦਾ ਨਹੀਂ ਹੈਗੀਆਂ ਇਹਨਾਂ ਦਿਨਾਂ ਦੌਰਾਨ, ਪਰ ਅਸੀਂ ਜਿਸ ਵਿਸ਼ੇ ਦੇ ਉੱਤੇ ਅੱਜ ਗੱਲ ਕਰਨੀ ਹੈ ਰਣਵੀਰ ਜੀ,
ਹਾਂਜੀ,
ਉਹ ਵਿਸ਼ਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਗਲੇ ਮਹੀਨੇ ਜੇ ਕਹਿ ਲਓ ਕਿ 16 ਨਵੰਬਰ ਨੂੰ ਕੁਛ ਨਵੇਂ ਰੀਜਨਲ ਵੀਜ਼ਾਸ ਜਿਹੜੇ ਆ ਉਹ ਇੰਟਰੋਡਿਊਸ ਹੋਣੇ ਆ, ਹਨਾ, ਉਹਨਾਂ ਦੇ ਬਾਬਤ ਅੱਜ ਅਸੀਂ ਜ਼ਰੂਰ ਗੱਲਬਾਤ ਕਰਨੀ ਚਾਹਾਂਗੇ, ਕਿਉਂਕਿ ਪਿਛਲੇ ਕਾਫੀ ਮਹੀਨਿਆਂ ਤੋਂ ਹਫ਼ਤਿਆਂ ਤੋਂ ਉਡੀਕ ਕੀਤੀ ਜਾ ਰਹੀ ਹੈ 491 ਦੀ, ਤੇ 491 ਵੀਜ਼ਾ ਜਿਹੜਾ ਆ ਅਸਲ ਦੇ ਵਿੱਚ ਕੀ ਆ ਤੇ ਕਿਸ ਤਰ੍ਹਾਂ ਦੀਆਂ ਇਹਦੇ ਵਿੱਚ ਸੰਭਾਵਨਾਵਾਂ ਆ, ਇਹਦੇ ਬਾਰੇ ਅੱਜ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਤੁਹਾਡੇ ਤੋਂ।
ਜ਼ਰੂਰ। ਦੇਖੋ ਜੀ, 481 ਜਿਹੜਾ ਹੈ ਉਹ 489 ਵੀਜ਼ਾ ਹੁੰਦਾ ਸੀ, ਕੁਛ ਮਹੀਨਿਆਂ ਪਹਿਲੇ ਉਹਨੂੰ ਬੰਦ ਕਰ ਦਿੱਤਾ ਗਿਆ, ਤੇ ਉਹਦਾ ਹੀ ਇੱਕ ਨਵਾਂ ਵਰਜ਼ਨ ਹੈ 491 ਵੀਜ਼ਾ। ਤੇ 491 ਦਾ ਜੇ ਆਪਾਂ ਨਾਂ ਲਈਏ ਵੀਜ਼ੇ ਦਾ, ਤੇ ਸਕਿਲਡ ਰੀਜਨਲ ਸਪੌਂਸਰਡ ਵੀਜ਼ਾ ਹੈ
ਜੀ,
ਜਿਹੜਾ ਕਿ ਪੁਆਇੰਟ ਟੈਸਟਡ ਆ, ਤੇ ਇਹਦੇ ਲਈ ਤੁਹਾਨੂੰ ਸਟੇਟ ਤੇ ਟੈਰੀਟਰੀ ਦੀ ਨੋਮੀਨੇਸ਼ਨ ਜਾਂ ਚਾਹੀਦੀ ਹੁੰਦੀ ਆ ਰੀਜਨਲ ਏਰੀਆ ਤੋਂ, ਜਾਂ ਤੁਹਾਨੂੰ ਤੁਹਾਡਾ ਕੋਈ ਰਿਸ਼ਤੇਦਾਰ ਜਿਹੜਾ ਹੈ ਉਹ ਤੁਹਾਨੂੰ ਸਪੌਂਸਰ ਕਰੇ ਜਿਹੜਾ ਕਿ ਰੀਜਨਲ ਏਰੀਆ 'ਚ ਲਿਵਿੰਗ ਤੇ ਸੈਟਲਡ ਹੋਵੇ, ਠੀਕ ਹੈ। ਤੇ ਇਹ ਵੀਜ਼ਾ 489 ਦਾ ਨਵਾਂ ਵਰਜ਼ਨ ਆ, ਹਾਲਾਂਕਿ ਥੋੜ੍ਹਾ ਜਿਹਾ ਉਹ ਤੋਂ ਵੱਖ ਹੈ, ਤਾਂ ਆਪਾਂ ਅੱਗੇ ਗੱਲ ਕਰਾਂਗੇ ਕਿ ਕਿਸ ਪਾਸਿਓਂ
ਸਵਾਗਤ ਕਰਦੇ ਹਾਂ ਪ੍ਰੋਗਰਾਮ ਵਿੱਚ ਸੁਖਪ੍ਰੀਤ ਹੋਰਾਂ ਦਾ ਵੀ, ਤੇ ਇੱਥੇ ਗਰਗ ਸਾਹਿਬ ਵੀ ਸਾਡੇ ਨਾਲ ਜੁੜੇ ਹੋਏ ਨੇ। ਅਸੀਂ ਗੱਲਬਾਤ ਜਿਹੜੀ ਉਹ ਨਾਲ ਨਾਲ ਜਾਰੀ ਰੱਖਾਂਗੇ, ਫਿਲਹਾਲ ਜਿਹੜੇ ਸਵਾਲ ਸਾਡੇ ਨਾਲ ਸ਼ਾਮਿਲ ਹੋ ਰਹੇ ਨੇ ਦੋਸਤ ਉਹਨਾਂ ਦੇ ਲੈ ਲਈਏ
ਜ਼ਰੂਰ
ਜੀ। ਸੁਖਪ੍ਰੀਤ ਹੋਰਾਂ ਦਾ ਸਵਾਲ ਹੈ, ਰਣਵੀਰ ਜੀ ਇਹ ਪੁੱਛ ਰਹੇ ਨੇ, ਆਈ ਹੈਵ ਅਪਲਾਈਡ 190 ਵਿਕਟੋਰੀਅਨ ਨੋਮੀਨੇਸ਼ਨ ਐਜ਼ ਅ ਸ਼ੈਫ ਐਂਡ ਦੇ ਹੈਵ ਆਸਕਡ ਮੀ ਟੂ ਪ੍ਰੋਵਾਈਡ ਅ ਆਫਰ ਲੈਟਰ ਫਾਰ 6 ਕੰਟੀਨਿਊਸ ਮੰਥਸ ਦੈਟ ਆਈ ਆਲਰੇਡੀ ਸਬਮਿਟਡ 4 ਵੀਕਸ ਅਗੋ ਐਂਡ ਇਨ ਟੋਟਲ ਟਾਈਮ ਇਜ਼ ਓਵਰ 12 weeks now to submit the nomination, but still I haven't got any response yet. Why are they taking long as the time frame they said 12 weeks only? And they stress de vich ne vi ki gall hai aur kadon tak inhan nu nomination
aun de chance. Edan de kai questions apan nu normally aaj kal sunan chunde ne, ya kise ne 887 pai ya, theek hai, 489 pehlon pai hundi si, theek hai, ya 190 pai ya. Dekho, ਥੋੜੀ ਬਹੁਤ ਡਿਲੇ, ਅਗਰ ਜਿੱਦਾਂ ਇਹਨਾਂ ਨੂੰ 12 ਹਫ਼ਤੇ ਹੋਏ ਆ ਮੇਰੇ ਖਿਆਲ ਨਾਲ, ਰਾਈਟ
ਜੀ,
12 ਹਫ਼ਤੇ, ਸੋ 12 ਹਫ਼ਤੇ ਨੋਰਮਲ ਜਿਹੜਾ ਪ੍ਰੋਸੈਸਿੰਗ ਟਾਈਮ ਆ, ਠੀਕ ਆ, ਉਹ ਤੋਂ ਕੋਈ ਜ਼ਿਆਦਾ ਦੂਰ ਨਹੀਂ ਆ, ਠੀਕ ਆ। ਸੋ ਇਹ ਕਾਫ਼ੀ ਨੋਰਮਲ ਆ ਤੁਹਾਡੇ ਕੋਲ, ਅਗਰ ਸਿਰਫ ਆਫਰ ਲੈਟਰ ਮੰਗੀ ਆ ਤਾਂ ਤੁਸੀਂ ਅਗਰ ਦੇ ਦਿੱਤੀ ਆ, ਠੀਕ ਆ, ਤਾਂ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ, ਠੀਕ ਆ। ਹਾਵੇ ਤੁਸੀਂ ਉਹਨਾਂ ਤੋਂ ਇੱਕ ਪੋਲਾਈਟ ਰਿਮਾਈਂਡਰ ਉਹਨਾਂ ਨੂੰ ਭੇਜ ਸਕਦੇ ਆ ਕਿ ਪਲੀਜ਼ ਮੈਨੂੰ ਮੇਰੀ ਐਪਲੀਕੇਸ਼ਨ 'ਤੇ ਕੋਈ ਅਪਡੇਟ ਦੇ ਦਿਓ
ਜੀ, ਬਿਲਕੁਲ। ਤੇ ਇਹਦੇ ਨਾਲ ਹੀ ਗਰਗ ਸਾਹਿਬ ਪੁੱਛ ਰਹੇ ਨੇ 491 ਬਾਰੇ, 491 ਤੇ ਆਪਾਂ ਗੱਲਬਾਤ ਵੀ ਕਰ ਰਹੇ ਹਾਂ, ਆਪਾਂ ਜ਼ਰੂਰ ਜਾਣਨਾ ਚਾਹਾਂਗੇ ਕਿ 489 ਤੇ 491 ਜਿਹੜਾ ਆ ਇਹਦੇ ਵਿੱਚ ਅਸਲ 'ਚ ਡਿਫਰੈਂਸ ਕੀ ਆ
ਹਾਂਜੀ
ਦੋਨਾਂ ਦੇ ਵਿੱਚ।
ਠੀਕ ਹੈ, ਸਭ ਤੋਂ ਵੱਡਾ ਫਰਕ ਜਿਹੜਾ ਠੀਕ ਹੈ, ਦੋਵੇਂ ਸਕਿੱਲ ਰੀਜਨਲ ਬੇਸ ਹੈ ਠੀਕ ਹੈ। ਆਪਾਂ ਪਹਿਲੋਂ ਵੀ ਗੱਲ ਕੀਤੀ ਹੈ ਕਿ ਸਰਕਾਰ ਦਾ ਰਵੱਈਆ ਇਹ ਰਿਹਾ ਕਿ ਉਹ ਸਿਡਨੀ ਤੇ ਮੈਲਬਰਨ ਵੱਡੀਆਂ ਸਿਟੀਜ਼ ਤੋਂ ਲੋਕਾਂ ਨੂੰ, ਇਮੀਗ੍ਰੈਂਟਸ ਨੂੰ ਸਪੈਸ਼ਲੀ ਬਾਹਰ ਸੈਟਲ ਹੋਣ ਲਈ ਇਹ ਅਟਰੈਕਟ ਕਰ ਰਿਹਾ ਸਾਰਿਆਂ ਨੂੰ ਠੀਕ ਹੈ। ਤੇ 491 ਉਹਦਾ ਹੀ ਇੱਕ ਆਂਸਰ ਆ। 489 ਚ ਜੇ ਦੇਖਿਆ ਜਾਵੇ, ਜੇ ਆਪਾਂ ਮੇਨ ਡਿਫਰੈਂਸ ਦੇਖੀਏ, ਤੇ ਪਹਿਲਾਂ 2 ਸਾਲ ਵੇਟ ਕਰਨੀ ਪੈਂਦੀ ਸੀ ਤੁਹਾਨੂੰ 489 ਤੇ, ਉਹ ਤੋਂ ਬਾਅਦ ਤੁਸੀਂ ਆਪਣੀ ਪਰਮਾਨੈਂਟ ਰੈਜ਼ੀਡੈਂਸ ਪਾਉਂਦੇ ਸੀ 887 ਦੇ ਅੰਡਰ ਠੀਕ ਹੈ। ਤੇ ਹੁਣ ਜਿਹੜਾ 491 ਆ ਉਹਦੇ ਚ ਤੁਹਾਨੂੰ 3 ਸਾਲ ਵੇਟ ਕਰਨੀ ਪੈਣੀ ਆ, 2 ਦੀ ਥਾਂ 3 ਸਾਲ ਤੁਹਾਨੂੰ ਵੇਟ ਕਰਨੀ ਪੈਣੀ ਆ, ਉਹ ਤੋਂ ਬਾਅਦ ਤੁਸੀਂ ਐਲੀਜੀਬਲ ਹੋ ਗਏ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਲਈ, ਜਿਹਨੂੰ ਸਬ ਕਲਾਸ 191, ਉਹ ਵੀ ਨਵੀਂ ਸਬ ਕਲਾਸ ਹੈ ਜਿਹੜੀ, ਸਬ ਕਲਾਸ 191 ਲਈ ਤੁਸੀਂ ਐਲੀਜੀਬਲ ਹੋ ਗਏ ਠੀਕ ਹੈ। ਦੂਜਾ ਜਿਹੜਾ ਡਿਫਰੈਂਸ ਹੈ ਉਹ ਇਹ ਹੈ ਕਿ ਰੀਜਨਲ ਏਰੀਆਜ਼ ਜਿਹੜੀ ਡੈਫੀਨੇਸ਼ਨ ਸੀ ਉਹ ਇਹ ਚ ਥੋੜੀ ਇਹਨਾਂ ਨੇ ਰਿਆਇਤ ਦਿੱਤੀ ਹੈ, ਡਿਸਕਾਊਂਟ ਦਿੱਤਾ ਇੱਕ ਤਰ੍ਹਾਂ ਨਾਲ ਕਹਿ ਲਓ। 5 ਵੱਡੇ ਸ਼ਹਿਰ ਸਿਡਨੀ, ਮੈਲਬਰਨ, ਪਰਥ, ਬ੍ਰਿਸਬਨ, ਗੋਲਡ ਕੋਸਟ ਛੱਡ ਕੇ ਠੀਕ ਹੈ, ਜਿੰਨੇ ਵੀ ਸ਼ਹਿਰ ਆ, ਜਿੰਨੇ ਵੀ ਏਰੀਆਜ਼ ਆ, ਉਹ ਸਾਰੇ ਰੀਜਨਲ ਮੰਨੇ ਜਾਣਗੇ। ਸੋ ਪਹਿਲਾਂ ਨਿਊ ਕਾਸਲ, ਬੁਲੰਗੋਂਗ ਠੀਕ ਹੈ, ਇਹ ਨਹੀਂ, ਨਿਊ ਸੈਂਟਰਲ ਕੋਸਟ ਜਿਹੜੇ ਆ ਇਹ ਨਹੀਂ ਇੰਕਲੂਡਡ ਸੀ, ਹੁਣ ਇਹ ਵੀ ਇੰਕਲੂਡਡ ਹੋਣਗੇ
ਜ਼ਿਆਦਾ ਏਰੀਆ।
ਹਾਂਜੀ, ਤੇ ਹੋਰ ਇੱਕ ਜਿਹੜਾ ਤੀਜਾ ਪੁਆਇੰਟ ਹੈ ਉਹ ਕਿ 491 ਚ ਜਿਹੜੇ ਪੁਆਇੰਟ ਐਲੋਕੇਸ਼ਨ ਆ ਉਹ ਕਾਫੀ ਜ਼ਿਆਦਾ ਠੀਕ ਹੈ, ਜਗ੍ਹਾ ਜਗ੍ਹਾ ਦੇ ਪੁਆਇੰਟਸ ਤੁਹਾਨੂੰ ਵੱਧ ਕਲੈਕਟ ਕਰਨ ਦੀ ਓਪਰਚੁਨਿਟੀ ਹੈਗੀ ਆ 489 ਨਾਲ
ਠੀਕ।
ਇਹ ਮੇਨ 3 ਜਿਹੜੇ ਡਿਫਰੈਂਸਸ ਆ 489 ਤੋਂ 491 ਚ
ਠੀਕ। ਅੱਛਾ, ਇਹਦੇ ਨਾਲ ਲੱਗਦਾ ਹੈ ਅਸੀਂ ਸਵਾਲ ਗੁਰਖ ਸਾਹਿਬ ਦਾ ਵੀ ਸ਼ਾਮਿਲ ਕਰਦੇ
ਹਾਂ। ਹਾਂਜੀ,
ਉਹਨਾਂ ਦਾ ਕਹਿਣਾ ਜੀ ਕਿ 491 ਫੈਮਿਲੀ ਸਪਾਂਸਰਸ ਲਿਵ ਇਨ ਮੈਲਬਰਨ ਕੈਨ ਸਪਾਂਸਰ।
ਹਾਂਜੀ, ਇਹਦੇ ਕਹਿਣ ਦਾ ਮਤਲਬ ਹੈ ਕਿ ਅਗਰ ਮੇਰੇ ਜਿਹੜੇ ਰਿਲੇਟਿਵ ਹੈ ਜਿਹੜੇ ਸਪਾਂਸਰ, ਉਹ ਅਗਰ ਮੈਲਬਰਨ ਚ ਨੇ ਮੈਟਰੋਪੋਲੀਟਨ ਏਰੀਆ ਚ, ਕੀ ਉਹ ਸਪੋਂਸਰ ਕਰ ਸਕਦੇ ਨੇ? ਸਪੋਂਸਰਸ਼ਿਪ ਸਿਰਫ ਰੀਜਨਲ ਏਰੀਆਸ ਤੋਂ, ਅਗਰ ਤੁਹਾਡੇ ਜਿਹੜੇ ਰਿਲੇਟਿਵਸ ਅਗਰ ਉਹ ਰਹਿੰਦੇ ਆ ਤੇ ਉੱਥੇ ਸੈਟਲ ਨੇ ਤਾਂ ਹੀ ਉਹ ਸਪੋਂਸਰ ਕਰ ਸਕਦੇ ਆ ਤੁਹਾਨੂੰ।
ਠੀਕ, ਤੇ ਅਗਲਾ ਸਵਾਲ ਅਬਾਸ ਬਲੋਚ ਜੀ ਕਰ ਰਹੇ ਨੇ, ਕਹਿੰਦੇ ਕੈਨ ਵੀ ਮੂਵ ਟੂ ਤਸਮੈਨੀਆ ਟੂ ਸਟੱਡੀ 1 ਈਅਰ ਐਂਡ ਲਿਵ ਦੇਅਰ ਫਾਰ ਸਟੇਟ ਸਪੋਂਸਰਸ਼ਿਪ, ਔਰ ਵੀ ਵਿਲ ਬੀ ਏਬਲ ਗੈਟ ਸਪੋਂਸਰਸ਼ਿਪ ਵਾਈਲ ਲਿਵਿੰਗ ਇਨ ਮੈਲਬਰਨ ਆਫਟਰ 16th of November?
ਹਾਂਜੀ, ਹਲੇ ਕਿਸੇ ਵੀ ਸਟੇਟ ਨੇ ਆਪਣੇ ਜਿਹੜੇ ਕੰਡੀਸ਼ਨਸ ਆ 491 ਵਾਲੇ ਉਹ ਕਲੈਰੀਫਾਈ ਨਹੀਂ ਕੀਤੇ ਹੋਏ। ਹਾਲਾਂਕਿ ਤਸਮੈਨੀਆ ਦਾ ਪਹਿਲਾ ਰੂਲ ਇਹ ਸੀ, ਪਹਿਲਾਂ ਜਦੋਂ 489 ਸੀ ਉਹਨਾਂ ਦਾ ਰੂਲ ਇਹ ਸੀ ਕਿ ਤੁਸੀਂ ਅਗਰ 1 ਸਾਲ ਉੱਥੇ ਪੜ੍ਹਦੇ ਆ ਜਾਂ ਵਰਕ ਕਰਦੇ ਆ ਤੇ ਤੁਸੀਂ ਐਲੀਜੀਬਲ ਆ। ਅੰਦਾਜ਼ਾ ਇਹ ਲਾਇਆ ਜਾ ਰਿਹਾ, ਇਹ ਸਿਰਫ ਅੰਦਾਜ਼ਾ ਕਿ ਕੰਡੀਸ਼ਨ ਆਲਮੋਸਟ ਸੇਮ ਰਹਿਣਗੀਆਂ, ਥੋੜੀ ਫੇਰ ਬਦਲ ਹੋਵੇਗੀ। ਤੇ ਜੇ ਤੁਸੀਂ ਤਸਮੈਨੀਆ ਮੂਵ ਹੋਣ ਦੀ ਸੋਚ ਰਹੇ ਆ ਤੇ ਨੋਟ ਅ ਬੈਡ ਆਈਡੀਆ, ਕਿਉਂਕਿ ਤਸਮੈਨੀਆ ਪੂਰਾ ਹੀ ਰੀਜਨਲ ਏ ਰਿਹਾ।
ਠੀਕ, ਤੇ ਇਸ ਤੋਂ ਅਗਲਾ ਸਵਾਲ ਸਾਨੂੰ ਕਰ ਰਹੇ ਨੇ ਜੀ ਗੁਰਤੇਜ ਸਿੰਘ, ਇਹਨਾਂ ਨੇ ਪੁੱਛਿਆ ਕਹਿੰਦੇ ਆਫਟਰ ਆਟੋਮੋਟਿਵ ਕੋਰਸ ਡਨ ਔਨ 491 ਵੀਜ਼ਾ,
ਹਾਂਜੀ,
ਡੂ ਸਟੂਡੈਂਟ ਨੀਡ ਟੂ ਸ਼ੋ 1 ਈਅਰ ਜੌਬ ਰੈਡੀ ਪ੍ਰੋਗਰਾਮ ਔਰ 3 ਈਅਰ ਫੁੱਲ ਟਾਈਮ ਐਕਸਪੀਰੀਅੰਸ ਔਰ ਬੋਥ?
ਨਾ ਨਾ, ਇਹ ਸਕਿੱਲ ਅਸੈਸਮੈਂਟ ਦੀ ਗੱਲ ਕਰ ਰਿਹਾ। ਸੋ ਸਕਿੱਲ ਅਸੈਸਮੈਂਟ 2 ਵੇ ਨਾ ਹੋ ਸਕਦੀ ਹੈ। ਅਗਰ ਤੁਸੀਂ TR ਇਹਦੇ ਪਾਥ ਵਿੱਚ ਜਾ ਰਹੇ ਹਾਂ ਜਿਹੜਾ ਪਹਿਲਾਂ ਤੁਸੀਂ ਪ੍ਰੋਵਿਜ਼ਨਲ ਸਕਿੱਲ ਅਸੈਸਮੈਂਟ ਲੈਂਦੇ ਹਾਂ ਤੇ ਫਿਰ ਬਾਅਦ ਨੂੰ ਤੁਸੀਂ ਜੌਬ ਰੈਡੀ ਪ੍ਰੋਗਰਾਮ ਕਰਦੇ ਹੋ, ਉਹਦੇ ਥਰੂ ਵੀ ਤੁਹਾਨੂੰ ਸਕਿੱਲ ਅਸੈਸਮੈਂਟ ਚਾਹੀਦੀ ਹੋਗੀ, ਜਾਂ ਤੁਸੀਂ 3 ਸਾਲ ਦਾ ਫੁੱਲ ਟਾਈਮ ਵਰਕ ਐਕਸਪੀਰੀਅੰਸ ਸ਼ੋਅ ਕਰਕੇ ਸਕਿੱਲ ਅਸੈਸਮੈਂਟ ਲੈ ਲਓ। ਸੋ 491 ਦੀ ਰਿਕੁਆਇਰਮੈਂਟ ਜਿਹੜੀ ਪ੍ਰੀ ਰਿਕੁਇਜ਼ਿਟ ਹੈ ਉਹ ਆਹੀ ਹੋਗੀ ਕਿ ਸਕਿੱਲ ਅਸੈਸਮੈਂਟ ਤੁਹਾਨੂੰ ਪਹਿਲਾਂ ਚਾਹੀਦੀ ਹੋਣੀ ਆ।
ਜੀ, ਅੱਛਾ, ਗੁਰਵਿੰਦਰ ਬਰਾੜ ਅਗਲਾ ਸਵਾਲ ਕਰ ਰਹੇ ਨੇ ਰਣਵੀਰ ਜੀ, ਇਹਨਾਂ ਨੇ ਪੁੱਛਿਆ ਕਿ ਮਕੈਨਿਕ ਦੀ ਕੋਈ ਆਪਸ਼ਨ ਹੈਗੀ ਆ ਜੀ 65+5 ਨਿਊ ਸਾਊਥ ਵੇਲਸ ਤੇ 190 ਇਨਵੀਟੇਸ਼ਨ?
ਦੇਖੋ, 190 ਦੇ ਇਨਵੀਟੇਸ਼ਨ ਜਿਹੜੇ ਆ ਨਿਊ ਸਾਊਥ ਵੇਲਸ ਤੇ ਪਹਿਲਾਂ ਬਹੁਤ ਓਪਨਲੀ ਆ ਰਹੇ ਸੀ ਮੋਟਰ ਮਕੈਨਿਕਸ ਲਈ, ਠੀਕ ਆ, 65 ਪੁਆਇੰਟ ਤੇ, ਯੂ ਨੋ 70 ਪੁਆਇੰਟ ਤੇ ਕਾਈਂਡ ਆਫ ਯੂ ਨੋ ਸ਼ੋਰ ਸ਼ਾਟ ਹੁੰਦਾ ਸੀ ਕਿ ਤੁਹਾਨੂੰ ਇਨਵਾਈਟ ਆਉਂਗੇ। ਬੜਾ ਕੁਛ ਮਹੀਨਿਆਂ ਤੋਂ ਜਦੋਂ ਨਿਊ ਸਾਊਥ ਵੇਲਸ ਨੇ ਥੋੜੇ ਰੂਲਸ ਚੇਂਜ ਕੀਤੇ ਆ 190 ਦੇ, ਉਹ ਤੁਹਾਡੇ ਤੋਂ ਪਹਿਲਾਂ ਕਮਿਟਮੈਂਟ ਚਾਹੁੰਦੇ ਆ ਕਿ ਤੁਸੀਂ ਆ ਕੇ ਪਹਿਲਾਂ ਉੱਥੇ ਰਹੋ ਤੇ ਕੰਮ ਕਰੋ, ਠੀਕ ਹੈ। ਤੇ ਜੇ ਤੁਸੀਂ ਨਿਊ ਸਾਊਥ ਵੇਲਸ ਜਾਂ ਤੇ 65+5 ਇਹਨਾਂ ਨੇ ਕਹਿ ਰਹੇ, 70 ਪੁਆਇੰਟ ਰੀਜ਼ਨੇਬਲ ਹੈ, ਬਟ ਅੱਜ ਦੀ ਡੇਟ 'ਚ ਕਿਉਂਕਿ ਇਨਵੀਟੇਸ਼ਨ ਬਹੁਤ ਘੱਟ ਇਸ਼ੂ ਹੋ ਰਹੇ ਨੇ ਤੇ ਤੁਹਾਨੂੰ ਵੇਟ ਕਰਨੀ ਪੈ ਸਕਦੀ ਆ।
ਤੇ ਅਗਲਾ ਵੀ ਸਵਾਲ ਗੁਰਵਿੰਦਰ ਬਰਾੜ ਹੋਰਾਂ ਨੇ ਕੀਤਾ ਔਰ ਮੈਨੂੰ ਲੱਗਦਾ ਇਹਨਾਂ ਦਾ ਜਵਾਬ ਇਹਨਾਂ ਨੂੰ ਮਿਲ ਗਿਆ। ਤੇ ਗਰਗ ਸਾਹਿਬ ਅੱਗੇ ਪੁੱਛ ਰਹੇ ਨੇ, ਐਨੀ ਮੈਕਸਿਮਮ ਏਜ ਲਿਮਿਟ ਫਾਰ 191 ਆਫਟਰ 491?
ਜੀ, 45 ਇਅਰਸ ਲਈ ਤੁਹਾਡੀ ਏਜ ਲਿਮਿਟ ਹੋਣੀ ਚਾਹੀਦੀ ਹੈ
ਜੀ। ਤੇ ਪਰਮਿੰਦਰ ਸਿੰਘ ਦਾ ਸਵਾਲ ਹੈ ਜੀ, 190 ਦਾ ਪ੍ਰੋਸੈਸਿੰਗ ਟਾਈਮ?
ਅੱਜ ਦੀ ਡੇਟ 'ਚ ਡਿਪੈਂਡਿੰਗ ਔਨ ਦੀ ਆਕੂਪੇਸ਼ਨ, ਬਟ 6 ਤੋਂ 9 ਮਹੀਨੇ ਔਨ ਐਨ ਐਵਰੇਜ ਜੇ ਤੁਸੀਂ ਸਾਰੀ ਡਾਕੂਮੈਂਟੇਸ਼ਨ ਲਾਈ ਹੋਈ ਹੈ ਤੇ
ਜੀ। ਤੇ ਸੈਮ ਕੰਬੋਜ ਅਗਲਾ ਸਵਾਲ ਕਰ ਰਹੇ ਨੇ, ਕਹਿੰਦੇ ਸਰ ਆਈ ਲੌਜ਼ਡ 489 ਵੀਜ਼ਾ 2 months ago, ਕੈਨ ਆਈ ਅਪਲਾਈ 190 ਵੀਜ਼ਾ ਐਜ਼ ਵੈਲ ਇਨ ਨਵੰਬਰ ਐਜ਼ ਬੇਕਰ?
ਹਾਂ ਜੀ, 190 489 ਟੂ ਡਿਫਰੈਂਟ ਐਜ਼ ਅਸੀਂ ਲਾ ਸਕਦੇ ਹਾਂ।
ਜੀ। ਤੇ ਅਗਲਾ ਸਵਾਲ ਕਰ ਰਹੇ ਨੇ ਜੀ ਸੰਜੀਵ ਅਗਰਵਾਲ, ਇਹ ਪੁੱਛ ਰਹੇ ਨੇ ਕਿ 53,900 ਆਸਟ੍ਰੇਲੀਅਨ ਡਾਲਰ ਜੇ
ਬੜਾ,
ਲਗਾਉਂਦੇ ਆ, ਇਹ
ਹਾਂ ਜੀ,
ਪੋਸੀਬਲ ਹੈ
ਬੜਾ ਹੀ
ਰੀਜਨਲ
ਵਧੀਆ
ਏਰੀਆ?
ਕੁਐਸਚਨ ਹੈ ਸੰਜੀਵ ਜੀ ਤੁਹਾਡਾ।
ਜੀ।
ਇਨਫੈਕਟ ਮੈਂ ਕਵਰ ਕਰਨਾ ਹੀ ਸੀ ਇਹ। 53,900 ਜਿਹੜੀ ਇਹਨਾਂ ਦੀ ਰਿਕੁਆਇਰਮੈਂਟ ਹੈ 491 ਦੀ, ਉਹਨਾਂ ਨੇ ਰਿਕੁਆਇਰਮੈਂਟ ਇਹ ਰੱਖੀ ਹੈ, ਜਾਂ 494 ਦੀ ਵੀ ਉਹਨਾਂ ਨੇ ਰਿਕੁਆਇਰਮੈਂਟ ਇਹ ਰੱਖੀ ਹੈ ਕਿ ਹਰ ਸਾਲ ਤੁਹਾਨੂੰ ਰੀਜਨਲ ਏਰੀਆ 'ਚ 53,900 ਦੀ ਆਮਦਨ ਹੋਣੀ ਚਾਹੀਦੀ ਹੈ, ਜਿਸੇ ਵੀ ਕਿਸੇ ਵੀ ਓਕੂਪੇਸ਼ਨ 'ਚ ਜੇ ਤੁਸੀਂ ਕੰਮ ਕਰਦੇ ਆ। ਇਹ 'ਚ ਸਵਾਲ ਕਈ ਪੁੱਛੇ ਜਾ ਰਹੇ ਆ ਕਿ 53,900 ਰੀਜਨਲ ਏਰੀਆ 'ਚ ਆਮ ਬੰਦੇ ਲਈ ਜਾਂ ਆਮ ਓਕੂਪੇਸ਼ਨ 'ਚ ਬਹੁਤ ਮੁਸ਼ਕਿਲ ਆ 53,900 ਦੀ ਜੋਬ ਲੱਭਣੀ। ਪਹਿਲੀ ਗੱਲ ਤਾਂ ਰੀਜਨਲ ਏਰੀਆ 'ਚ ਜੋਬ ਲੱਭਣੀ ਹੀ ਬਹੁਤ ਔਖੀ ਆ, ਠੀਕ ਹੈ। ਉਸ ਤੋਂ ਬਾਅਦ ਸ਼ਰਤ ਇਹ ਰੱਖ ਦਿੱਤੀ ਗਈ ਹੈ, ਹਾਲਾਂਕਿ ਸੰਜੀਵ ਜੀ ਇਹ ਹੱਲੇ ਇਹਨਾਂ 'ਚ ਕੰਸੈਸ਼ਨ, ਇਹ ਮੇਰਾ ਮੰਨਣਾ ਹੈ ਕਿ ਇਹਨਾਂ ਨੂੰ ਦੇਣੇ ਪੈਣੇ ਆ। ਜਿਹੜੀ ਸਾਡੀਆਂ ਜਿਹੜੀਆਂ ਔਰਗਨਾਈਜੇਸ਼ਨ ਜਾਂ ਬੋਡੀਜ਼ ਹੈ, ਜਿੱਦਾਂ ਮਾਈਗ੍ਰੇਸ਼ਨ ਇੰਸਟੀਟਿਊਟ ਆਫ ਆਸਟ੍ਰੇਲੀਆ, ਇਹ ਫਾਈਟ ਕਰੇਗੀ। ਇਹ ਜਿਹੜੀ ਰਿਕੁਆਇਰਮੈਂਟ ਬੜੀ ਅਨਰੀਅਲਿਸਟਿਕ ਆ। ਜਿੱਦਾਂ ਅਗਰ 489 ਦੀ ਆਪਾਂ ਗੱਲ ਕਰੀਏ ਤਾਂ ਰਿਕੁਆਇਰਮੈਂਟ ਇਹ ਹੁੰਦੀ ਸੀ ਕਿ ਤੁਸੀਂ ਰਹਿਣਾ ਅਤੇ ਕੰਮ ਕਰਨਾ, ਲੇਕਿਨ ਐਸ ਲੌਂਗ ਇਸ ਤੁਹਾਨੂੰ ਮਿਨੀਮਮ ਵੇਜ ਮਿਲ ਰਹੀ ਹੈ, ਕੋਈ ਪ੍ਰੋਬਲਮ ਨਹੀਂ। ਹੁਣ 53,900 ਬਹੁਤ ਹੀ ਹਾਰਸ਼ ਰਿਕੁਆਇਰਮੈਂਟ ਆ, ਅੰਦਾਜ਼ਾ ਇਹ ਆ ਸ਼ਾਇਦ ਇਹ 'ਚ ਕੋਈ ਰਿਆਇਤ ਮਿਲੇ ਫਿਊਚਰ 'ਚ, ਬਟ ਅੱਜ ਦੀ ਡੇਟ 'ਚ 53,900 ਹੀ ਰੂਲ ਦੇ ਮੁਤਾਬਿਕ ਤੁਹਾਨੂੰ ਅਰਨ ਕਰਨੇ ਪੈਣਗੇ।
ਠੀਕ, ਆਪਾਂ ਕੰਡੀਸ਼ਨਸ ਦੀ ਗੱਲ ਕਰ ਹੀ ਲੈਂਦੇ ਹਾਂ ਕਿਉਂਕਿ ਹੋਰ ਵੀ ਹੋ ਸਕਦਾ, ਬਹੁਤ ਸਾਰੇ ਦੋਸਤਾਂ ਦੇ ਸਵਾਲ ਹੋਜੇ ਹੋਣ, ਹੈ ਨਾ। ਕੀ ਕੰਡੀਸ਼ਨਸ ਹੋਣਗੀਆਂ ਇਸ ਵੀਜ਼ਾ ਦੇ ਲਈ, ਮਤਲਬ ਜੇ ਅਸੀਂ ਕਹਿੰਦੇ ਹਾਂ ਕਿ ਜੇ ਵੀਜ਼ਾ ਐਪਲੀਕੇਬਲ ਹੁੰਦਾ ਆ
ਹਾਂਜੀ
ਕਿਸੇ ਦੇ ਲਈ, ਵੀ ਕਿਸ ਤਰ੍ਹਾਂ ਦੀਆਂ ਕੰਡੀਸ਼ਨਸ ਜਿਹੜੀਆਂ ਆ ਉਹਨੂੰ ਮੀਟ ਕਰਨੀ?
ਦੇਖੋ ਜੇ ਤੁਸੀਂ 491 ਤੇ ਆ ਤਾਂ ਤੁਸੀਂ PR ਆਪਣੀ ਪਾਉਣੀ ਆ ਕੇ, ਸਭ ਤੋਂ ਮਿਨੀਮਮ ਜਿਹੜੀ ਰਿਕੁਆਇਰਮੈਂਟ ਹੈ ਜੋ ਤੁਸੀਂ ਮੀਟ ਕਰਨੀ ਆ ਉਹ ਤੁਹਾਡੀ ਆ ਰੈਜ਼ੀਡੈਂਸ ਤੇ ਲਿਵਿੰਗ ਤੇ, ਅਗਰ ਤੁਸੀਂ ਸਟੱਡੀ ਕਰ ਰਹੇ ਸਟਾਰਟਿੰਗ ਦੀ, 3 ਸਾਲ ਤੁਹਾਨੂੰ ਰੀਜਨਲ ਏਰੀਆ ਤੋਂ ਤੁਸੀਂ ਮੂਵ ਨਹੀਂ ਹੋ ਸਕਦੇ, ਠੀਕ ਹੈ। ਪਹਿਲਾਂ ਜਦੋਂ ਮੈਂ ਦੱਸਿਆ ਕਿ 489 ਦੇ ਅੰਦਰ 2 ਸਾਲ ਸੀ, ਹੁਣ ਤੁਸੀਂ 3 ਸਾਲ ਮੂਵ ਨਹੀਂ ਹੋ ਸਕਦੇ। ਤੁਸੀਂ ਇੱਕ ਰੀਜਨਲ ਏਰੀਆ ਤੋਂ ਦੂਜੇ ਰੀਜਨਲ ਏਰੀਆ ਮੂਵ ਹੋ ਸਕਦੇ ਆ, ਪਰ ਤੁਸੀਂ ਰੀਜਨਲ ਤੋਂ ਮੈਟਰੋਪੋਲੀਟਨ ਏਰੀਆ ਨਹੀਂ ਜਾ ਸਕਦੇ। ਇਸ ਤੇ ਸਰਕਾਰ ਨੇ ਆਲਰੇਡੀ ਕਿਹਾ ਹੋਇਆ ਕਿ ਅਸੀਂ ਬਹੁਤ ਕਲੋਜ਼ ਮੋਨੀਟਰਿੰਗ ਕਰਾਂਗੇ, ਠੀਕ ਆ, ਤੇ ਵੀਜ਼ਾ ਕੈਂਸਲੇਸ਼ਨ ਤੱਕ ਜਾਵਾਂਗੇ ਅਗਰ ਕੋਈ ਬ੍ਰੀਚ ਕਰਦਾ ਕੰਡੀਸ਼ਨ। ਦੂਜੀ ਜਿਹੜੀ ਰਿਕੁਆਇਰਮੈਂਟ ਹੈ ਉਹ ਆਲਰੇਡੀ ਆਪਾਂ ਡਿਸਕਸ ਕੀਤੀ ਹੈ ਕਿ ਮਿਨੀਮਮ ਜਿਹੜੀ ਹਰ ਸਾਲ ਦੀ ਜਿਹੜੀ ਤੁਹਾਡੀ ਇਨਕਮ ਆ ਉਹ ਤੁਸੀਂ 53,900 ਡਾਲਰ ਹਰ ਸਾਲ ਤੁਸੀਂ ਆਮਦਨ ਤੁਹਾਨੂੰ ਤੁਹਾਡੀ ਹੋਣੀ ਚਾਹੀਦੀ ਆ ਕਿਸੇ ਵੀ ਓਕੂਪੇਸ਼ਨ ਤੋਂ, ਠੀਕ ਹੈ। ਆ ਮੇਨ ਤੁਹਾਡੇ ਜਿਹੜੇ ਰਿਕੁਆਇਰਮੈਂਟਸ ਆ, ਦੋ ਸਭ ਤੋਂ ਮੇਨ ਰਿਕੁਆਇਰਮੈਂਟਸ ਆ ਜਿਹੜੇ ਤੁਹਾਨੂੰ ਐਲੀਜੀਬਲ ਕਰੂਗੇ PR ਪਾਸਵੇ ਪਾਉਣ ਲਈ ਅੰਡਰ ਸਬ ਕਲਾਸ 191।
ਜੀ ਜੀ ਬਿਲਕੁਲ। ਤੇ ਅਗਲਾ ਸਵਾਲ ਸੈਮ ਕੰਬੋਜ ਕਰ ਰਹੇ ਨੇ ਜੀ, ਕਹਿੰਦੇ ਆਈ ਹੈਵ 4.5 ਈਅਰ ਫੁੱਲ ਟਾਈਮ ਵਰਕ ਐਸ ਬੇਕਰ ਐਂਡ ਨਾਓ ਆਈ ਐਮ ਵਰਕਿੰਗ 20 hours ਪਰ ਵੀਕ, ਕੈਨ ਆਈ ਕਲੇਮ ਪੁਆਇੰਟ ਫਾਰ 20 hours?
ਹਾਂ ਜੀ, ਜੇ ਤੁਸੀਂ ਸਕਿੱਲ ਮਾਈਗ੍ਰੇਸ਼ਨ ਦੀ ਗੱਲ ਕਰ ਰਹੇ ਹੋ ਤੁਸੀਂ ਕਰ ਸਕਦੇ ਆ।
ਜੀ, ਹੈਰੀ ਸੰਧੂ ਹੋਰਾਂ ਦਾ ਸਵਾਲ ਸ਼ਾਮਿਲ ਕਰਦੇ ਆ, ਕਹਿੰਦੇ ਔਨ ਮਾਈ PCC ਦਾ AFP ਹੈਵ ਰਿਟਨ ਮਾਈ ਨੇਮ ਟਵਾਈਸ ਲਾਈਕ ਕੋਹਿਨੂਰ ਸਿੰਘ ਤੇ ਕੋਹਿਨੂਰ ਸਿੰਘ, ਇਸ ਇਟ ਫਾਈਨ ਔਰ ਆਈ ਸ਼ੁਡ ਗੈਟ ਅ ਨਿਊ AFP ਐਂਡ ਟੈਲ ਦੈਮ ਦੈਟ ਮਾਈ ਨੇਮ ਇਸ ਕੋਹਿਨੂਰ ਸਿੰਘ ਓਨਲੀ?
ਹਾਂਜੀ, ਦੇਖੋ ਹੈਰੀ ਜੀ, ਕਾਫੀ ਜਾਣੇ ਇਹ ਗਲਤੀ ਕਹਿ ਲਓ ਕਰ ਬੈਠਦੇ ਆ, ਜਾਂ ਯੂ ਨੋ ਕਹਿ ਲਓ ਇੱਕ ਐਰਰ ਹੋ ਜਾਂਦੀ ਹੈ ਉਹਨਾਂ ਤੋਂ। ਜਦੋਂ ਤੁਸੀਂ ਫੋਰਮ ਭਰਿਆ ਹੋਣਾ, ਤੁਸੀਂ ਸਰਨੇਮ ਤੇ ਫਸਟ ਨੇਮ 'ਚ ਤੁਸੀਂ ਆਪਣਾ ਨਾਂ ਇੱਦਾਂ ਲਿਖਤਾ ਹੋਣਾ, ਜਿੱਦਾਂ ਹੈਰੀ ਸੰਧੂ ਤੇ ਹੈਰੀ ਸੰਧੂ, ਠੀਕ ਹੈ, ਜਾਂ ਕੋਹਿਨੂਰ ਸਿੰਘ ਤੇ ਕੋਹਿਨੂਰ ਸਿੰਘ। ਉਹ 'ਚ ਨੋਰਮਲੀ ਡਿਪਾਰਟਮੈਂਟ 'ਚ ਹੁੰਦਾ ਕਿ ਆਲ ਦਾ ਨੇਮਸ ਦੈਟ ਯੂ ਬੀਨ ਨੋਨ ਬਾਏ, ਤੁਹਾਡੇ ਜਿੰਨੇ ਵੀ ਨਾਮ, ਅਗਰ ਕੋਹਿਨੂਰ ਸਿੰਘ ਇਕੱਲਾ ਹੈ ਤੇ ਕੋਹਿਨੂਰ ਸਿੰਘ ਤੇ ਕੋਹਿਨੂਰ ਸਿੰਘ ਆ, ਉਹ ਤੁਸੀਂ ਫਾਰਮ 'ਚ ਭਰੋ। ਤੇ ਮੈਂ ਰੈਕਮੈਂਡ ਕਰੂੰਗਾ ਕਿ ਤੁਸੀਂ ਪਲੀਜ਼ AFP ਆਪਣੀ ਰੀਡੂ ਕਰ ਲਓ ਪਲੀਜ਼।
ਜੀ, ਤੇ ਅਗਲਾ ਸਵਾਲ ਸਾਬੀ ਸਿੰਘ ਕਰ ਰਹੇ ਨੇ, AP ਨੂੰ ਕਹਿੰਦੇ ਫੋਨ ਕਰ ਸਕਦੇ ਆ ਜੀ?
ਹਾਂਜੀ, ਸਰਟਨਲੀ ਤੁਸੀਂ ਪ੍ਰੋਗਰਾਮ ਤੋਂ ਬਾਅਦ ਕਾਲ ਕਰ ਸਕਦੇ ਹੋ ਮੈਨੂੰ।
ਜੀ, ਅੱਛਾ, ਮੈਨੂੰ ਲੱਗਿਆ ਸ਼ਾਇਦ ਡਿਪਾਰਟਮੈਂਟ ਦੇ ਲਈ ਕੋਈ ਟਰਮ ਵਰਤੀ ਹੈ।
ਅੱਛਾ, ਨਹੀਂ, ਮੈਨੂੰ ਲੱਗਿਆ ਉਹ ਹੀ ਆਪ ਨੂੰ ਫੋਨ ਕਰ ਸਕਦੇ ਹੋ, ਐਕਚੁਅਲੀ ਕੈਪੀਟਲ ਸੀਜ਼ੀ ਤੇ ਦਾ
ਮੈਨੂੰ ਲੱਗਿਆ ਸ਼ਾਇਦ। ਹਾਂਜੀ, ਮਾਫੀ ਚਾਹਾਂਗੀ।
ਨਾ ਨਾ,
ਮਨਿੰਦਰ ਮਾਨ ਅਗਲਾ ਸਵਾਲ ਕਰ ਰਹੇ ਨੇ, ਕਹਿੰਦੇ ਡੂ ਆਈ ਨੀਡ 1 ਈਅਰ ਐਕਸਪੀਰੀਅੰਸ ਟੂ ਡੂ ਸਕਿੱਲ ਅਸੈਸਮੈਂਟ ਫਾਰ ਕਮਿਊਨਿਟੀ ਵਰਕਰ ਔਰ ਵੈਲਫੇਅਰ ਵਰਕਰ?
ਹਾਂਜੀ
ਜੀ, ਤੇ ਸੈਮ ਕੰਬੋਜ ਧੰਨਵਾਦ ਕਰ ਰਹੇ ਨੇ। ਯਾਦਵਿੰਦਰ ਸਿੰਘ ਸੰਧੂ ਅਗਲਾ ਸਵਾਲ ਕਰ ਰਹੇ ਨੇ ਜੀ, ਕਹਿੰਦੇ ਹੈਵ 80 ਪੁਆਇੰਟਸ ਆਈਟੀ ਸਿਕਿਉਰਿਟੀ ਨੈਟਵਰਕਿੰਗ ਗੋਨਾ ਲੌਂਚ EOI ਇਨ ਨਵੰਬਰ, ਵਨ ਕਜ਼ਨ ਸਿਸਟਰ ਲਿਵਿੰਗ ਇਨ ਨਿਊ ਸਾਊਥ ਵੇਲਸ ਐਲਬਰੀ, ਆਈ ਡੋਨਟ ਹੈਵ ਵਰਕ ਐਕਸਪੀਰੀਅੰਸ, ਐਨੀ ਚਾਂਸ ਆਫ ਰੀਜਨਲ ਫੈਮਿਲੀ ਸਪਾਂਸਰ?
ਹਾਂ ਜੀ, ਰੀਜਨਲ ਫੈਮਿਲੀ ਸਪੌਂਸਰ, ਅਗਰ ਤੁਸੀਂ ਸਕਿੱਲ ਅਸੈਸਮੈਂਟ ਕਰਾਈ ਹੋਈ ਆ,
ਜੀ
ਠੀਕ ਆ, ਤੇ ਆਬਵੀਅਸਲੀ ਤੁਸੀਂ ਐਲੀਜੀਬਿਲਿਟੀ ਅਗਰ ਮੈਟ ਆ ਤੁਹਾਡੀ, ਤੁਸੀਂ ਦੇਖ ਸਕਦੇ ਆ, ਠੀਕ ਆ। ਪਰ
ਜੀ
ਇਹਦੇ ਤੇ ਕੇਵੀਏਟਸ ਇਹ ਨਾ ਹੋਣ ਕਿ ਕਈ ਏਰੀਆਜ਼ ਦੇ ਕਿ ਤੁਹਾਨੂੰ ਵਰਕ ਐਕਸ ਦੀ ਰਿਕੁਆਇਰਮੈਂਟ ਹੋਵੇ, ਸੋ ਉਹ ਕਲੈਰੀਫਾਈ ਕਰਨਾ, ਅੱਗੇ ਅੱਗੇ ਕਲੈਰੀਫਾਈ ਕਰਨਗੇ ਸਾਰੇ ਜਿਹੜੇ ਆ ਰੀਜਨਲ ਅਥਾਰਟੀਜ਼ ਆ।
ਜੀ ਤੇ ਅਗਲਾ ਸਵਾਲ ਗਿੱਲ ਸੁਰਜੀਤ ਕਰ ਰਹੇ ਨੇ, ਇਹਨਾਂ ਦਾ
ਹਾਂਜੀ,
ਸਵਾਲ ਹੈ ਜੀ, ਆਈ ਹੈਵ ਗੋਟ ਮਾਈ 489 ਐਜ਼ ਅ ਰਜਿਸਟਰਡ ਨਰਸ ਫਰੋਮ ਓਰਾਨਾ
ਹਾਂਜੀ,
ਇਨ ਮਈ 2019, ਐਂਡ ਆਈ ਹੈਵ ਲਿਵਡ ਇਨ ਓਰਾਨਾ ਵਿਦ ਮਾਈ ਹਸਬੈਂਡ, ਬਟ ਮਾਈ ਹਸਬੈਂਡ ਇਜ਼ ਨਾਟ ਗੈਟਿੰਗ ਜੋਬ ਹੇਅਰ, ਕੈਨ ਵੀ ਮੂਵ ਟੂ ਅਨਦਰ ਡੈਜ਼ਿਗਨੇਟਡ ਰੀਜਨਲ ਏਰੀਆ ਵਿਦਆਊਟ ਟ੍ਰਬਲ ਐਂਡ ਗੈਟ 87
ਹਾਂਜੀ,
ਵੀਜ਼ਾ?
100%
ਜੀ
ਤੁਸੀਂ ਮੂਵ ਹੋ ਸਕਦੇ ਆ, ਠੀਕ ਹੈ। ਨੋਰਮਲੀ ਪਹਿਲਾਂ ਤਾਂ ਰਿਲੀਜ਼ ਲੈਟਰ ਚਾਹੀਦੀ ਹੁੰਦੀ ਸੀ, ਜਾਂ ਨੋਰਮਲੀ ਲੋਕ ਲੈਂਦੇ ਸੀ, ਤੁਸੀਂ ਅਗਰ ਇੱਕ ਵਾਰ ਐਫਰਟ ਮਾਰ ਸਕਦੇ ਹੋ ਰਿਲੀਜ਼ ਲੈਟਰ ਲੈਣ ਦਾ, ਨਹੀਂ ਵੀ ਮਿਲਦੀ ਹੈ ਤੇ ਅੰਡਰ ਰੈਗੂਲੇਸ਼ਨ ਤੁਸੀਂ ਇੱਕ ਰੀਜਨਲ ਤੋਂ ਦੂਜੇ ਰੀਜਨਲ ਮੂਵ ਹੋ ਸਕਦੇ ਆ।
ਜੀ ਤੇ ਅਗਲਾ ਸਵਾਲ ਕਰ ਰਹੇ ਨੇ ਜੀ ਹਰਦੀਪ ਸਿੰਘ ਪਰਮਾਰ, ਇਹਨਾਂ ਦਾ ਸਵਾਲ ਹੈ, ਕਹਿੰਦੇ ਵੈਨ ਵੀ ਅਪਲਾਈ ਫਾਰ ਐਨੀ ਸਕਿੱਲ ਵੀਜ਼ਾ, ਡਸ ਅਵਰ ਪੇ ਰੇਟ ਮੈਟਰ ਟੂ ਕਲੇਮ ਐਕਸਪੀਰੀਅੰਸ ਪੁਆਇੰਟ?
ਐਸ ਲੌਂਗ ਐਸ ਤੁਹਾਡਾ ਪੇ ਰੇਟ ਜਿਹੜਾ ਮਿਨੀਮਮ ਵੇਜ ਤੋਂ ਉੱਤੇ ਆ ਤੇ ਇੰਡਸਟਰੀ ਸਟੈਂਡਰਡ ਦੇ ਹਿਸਾਬ ਨੇ ਨਾਲ ਵਾ, ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ।
ਜੀ ਤੇ ਅਗਲਾ ਸਵਾਲ ਕਰ ਰਹੇ ਨੇ ਤੌਕੀਰ ਚੀਮਾ ਜੀ, ਇਹਨਾਂ ਦਾ ਸਵਾਲ ਹੈ, ਆਈ ਹੈਵ ਈਚ 7 ਵਿਦ ਐਗਰੀਕਲਚਰ ਸਾਇੰਸ, ਲਿਵ ਇਨ ਸਿਡਨੀ, ਵਿਚ ਆਪਸ਼ਨ ਇਜ਼ ਗੁੱਡ ਫਾਰ PR?
ਦੇਖੋ ਤੋਕੇ ਜੀ, ਵੈਸੇ ਤਾਂ ਬੜਾ ਤੁਸੀਂ ਜੈਨਰਿਕ ਇਹ 'ਚ ਮੈਨੂੰ ਇਨਫੋਰਮੇਸ਼ਨ ਹੋਰ ਚਾਹੀਦੀ ਹੋਊਗੀ, ਲੇਕਿਨ ਡਿਪੈਂਡ ਕਰਦਾ ਤੁਸੀਂ ਪੁਆਇੰਟਸ ਕਿੰਨੇ ਸਕੋਰ ਕਰ ਰਹੇ ਆ, ਏਜ ਫੈਕਟਰ ਕੀ ਆ, ਬਟ ਤੁਸੀਂ ਅਗਰ ਸਕਿੱਲ ਅਸੈਸਮੈਂਟ ਨਹੀਂ ਕਰਾਈ ਪਹਿਲਾ ਸਟੈਪ ਤੇ, ਉਹ ਕਰਾਓ, ਉਹ ਤੋਂ ਬਾਅਦ ਆਪਣੇ ਪੁਆਇੰਟਸ ਅਸੈਸ ਕਰੋ, ਬਟ ਅਗੇਨ ਥੋੜੀ ਇਨਫੋਰਮੇਸ਼ਨ ਚਾਹੀਦੀ ਹੋਊਗੀ ਤੁਹਾਡੇ ਕੇਸ ਦੇ ਬਾਰੇ।
ਜੀ ਸਾਡੇ ਨਾਲ ਕੁਝ ਦੋਸਤ ਮੇਰਾ ਖਿਆਲ ਹਰਮਨ ਰੇਡੀਓ ਦੇ ਮੈਸੰਜਰ ਦੇ ਰਾਹੀਂ ਵੀ ਸਾਂਝ ਬਣਾਉਣ ਦੀ ਕੋਸ਼ਿਸ਼ ਵਿੱਚ ਨੇ, ਸੋ ਦੋਸਤੋ ਮੈਂ ਤੁਹਾਨੂੰ ਇਹੀ ਗੁਜ਼ਾਰਿਸ਼ ਕਰਾਂਗੀ ਕਿ ਤੁਸੀਂ ਚੱਲ ਰਹੇ ਪ੍ਰੋਗਰਾਮ ਦੀ ਜਿਹੜੀ ਵੀਡੀਓ ਹੈ ਉਸ ਦੇ ਵਿੱਚ ਆਪਣਾ ਜਿਹੜਾ ਕਮੈਂਟ ਸੈਕਸ਼ਨ ਦੇ ਵਿੱਚ ਸਵਾਲ ਭੇਜੋ, ਜਾਂ ਫਿਰ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਰਾਹੀਂ ਵੀ ਸੰਪਰਕ ਕਰ ਸਕਦੇ ਹੋ, ਟੈਲੀਗ੍ਰਾਮ ਦੇ ਰਾਹੀਂ ਆਪਣਾ ਸਵਾਲ ਭੇਜ ਸਕਦੇ ਹੋ, ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ 02-8599-2811। ਮੈਸੰਜਰ ਦਾ ਜਿਹੜਾ ਮੈਸੇਜ ਹੈ ਉਸੇ ਸ਼ਾਮਿਲ ਨਹੀਂ ਕਰ ਪਾਵਾਂਗੇ, ਸੋ ਇਸ ਕਰਕੇ ਤੁਸੀਂ ਪਲੀਜ਼ ਆਪਣਾ ਜਿਹੜਾ ਸਵਾਲ ਹੈ ਉਹ ਇਹਨਾਂ ਮਾਧਿਅਮਾਂ ਦੇ ਰਾਹੀਂ ਸਾਡੇ ਤੱਕ ਜ਼ਰੂਰ ਪਹੁੰਚਦਾ ਕਰੋ। ਅਗਲਾ ਸਵਾਲ ਕਰ ਰਹੇ ਨੇ ਜਸਵਿੰਦਰ ਕੌਰ ਗਿੱਲ ਜੀ, ਕਹਿੰਦੇ ਫੋਰ ਨਿਊ ਰੀਜਨਲ ਵੀਜ਼ਾ ਇਜ਼ ਵੀ ਨੀਡ ਐਕਸਪੀਰੀਅੰਸ?
ਹਾਂਜੀ, ਦੇਖੋ ਰੀਜਨਲ ਵੀਜ਼ਾ ਡਿਪੈਂਡਿੰਗ ਔਨ ਆਕੂਪੇਸ਼ਨ, ਹਰ ਰੀਜਨਲ ਅਥਾਰਟੀ ਜਿਹੜੀ ਆ ਉਹ ਆਪਣੇ ਰੂਲਸ ਕੱਢੂਗੀ, ਠੀਕ ਆ। ਟ੍ਰੇਡਸ ਲਈ ਨੋਰਮਲੀ ਐਕਸਪੀਰੀਅੰਸ ਨਹੀਂ ਚਾਹੀਦਾ ਹੁੰਦਾ, ਉਹਨਾਂ ਨੂੰ ਸਕਿੱਲ ਅਸੈਸਮੈਂਟ ਚਾਹੀਦੀ ਹੁੰਦੀ ਆ, ਜਿਹੜੀ ਕਿ ਅਗੇਨ ਤੁਹਾਨੂੰ ਜੋਬ ਰੈਡੀ ਤੋਂ ਬਾਅਦ ਐਟਲੀਸਟ 1 ਸਾਲ ਦਾ, ਜੋਬ ਰੈਡੀ ਦਾ ਹੀ ਪ੍ਰੋਸੈਸ 1 ਸਾਲ ਦਾ ਐਕਸਪੀਰੀਅੰਸ ਹੁੰਦਾ, ਜਾਂ ਤੁਹਾਨੂੰ 3 ਸਾਲ ਦਾ ਐਕਸਪੀਰੀਅੰਸ ਹੋਵੇ। ਉਸ ਤੋਂ ਇਲਾਵਾ ਉਹਨਾਂ ਦੀਆਂ ਕੋਈ ਐਕਸਟਰਾ ਰਿਕੁਆਇਰਮੈਂਟਸ ਡਿਪੈਂਡਿੰਗ ਔਨ ਆਕੂਪੇਸ਼ਨ ਹੁੰਦੀਆਂ, ਜਿੱਦਾਂ ਆਪਾਂ ਅਕਾਊਂਟੈਂਟਸ ਦੀ ਗੱਲ ਕਰ ਲਈਏ ਤੇ ਕਈ ਵਾਰ ਐਕਸਪੀਰੀਅੰਸ ਚਾਹੀਦਾ ਹੁੰਦਾ ਅਥਾਰਟੀਜ਼ ਨੂੰ, ਦੂਜਾ IT ਅਗੇਨ ਉਹਦੇ 'ਚ ਵੀ ਐਕਸਪੀਰੀਅੰਸ ਦੀ ਨੋਰਮਲੀ ਲੋੜ ਹੁੰਦੀ ਆ, ਤੇ ਹਾਲੇ ਜਿੱਦਾਂ 16 ਨਵੰਬਰ ਨੂੰ ਇੰਟਰੋਡਕਸ਼ਨ ਹੈ ਇਹਦੀ, ਤੇ ਹਾਲੇ ਰੀਜਨਲ ਅਥਾਰਟੀਜ਼ ਨੇ ਸਾਰਿਆਂ ਨੇ ਹਾਲੇ ਕੋਈ ਸ਼ਰਤਾਂ ਆਪਣੀਆਂ ਜਾਂ ਕੋਈ ਰਿਕੁਆਇਰਮੈਂਟ ਸਾਹਮਣੇ ਨਹੀਂ ਰੱਖੀਆਂ ਹਾਲੇ।
ਜੀ ਤੇ ਅਗਲਾ ਸਵਾਲ ਸਨੀ ਮੈਦਾਨ ਕਰ ਰਹੇ ਨੇ, ਇਹਨਾਂ ਦਾ ਸਵਾਲ ਹੈ ਜੀ, ਕਹਿੰਦੇ ਇਫ ਵੀ ਹੈਵ 6 ਮੰਥਸ ਐਕਸਪੀਰੀਅੰਸ ਆਫ ਤਸਮੈਨੀਅਨ ਆਈਟੀ ਫੀਲਡ ਅਲੋਂਗ ਵਿਦ ਸਕਿੱਲ ਅਸੈਸਮੈਂਟ, ਹਾਊ ਮੈਨੀ ਚਾਂਸਿਸ ਆਫ ਗੈਟਿੰਗ 190 ਅਲੋਂਗ ਵਿਦ 80 ਪੁਆਇੰਟਸ?
80 ਪੁਆਇੰਟਸ ਤੇ IT ਸੋੜਾ, ਓਬਵੀਅਸਲੀ ਤੁਹਾਨੂੰ ਵੀ ਪਤਾ ਹੋਣਾ ਕਿ IT ਅੱਜ ਦੀ ਡੇਟ 'ਚ 85 ਤੇ ਆ, ਬਟ ਅਗਰ ਤੁਹਾਡੇ ਕੋਲ ਐਕਸਪੀਰੀਅੰਸ ਤਸਮੈਨੀਅਨ ਹੈਗਾ, ਯੂ ਨੋ ਓਬਵੀਅਸਲੀ 80 ਪੁਆਇੰਟਸ ਤੁਸੀਂ ਹੋਪ ਕਰ ਸਕਦੇ ਆ, ਲੇਕਿਨ IT ਵੁੱਡ ਬੀ ਟਫ ਰਹੇਗੀ।
ਜੀ ਤੇ ਯਾਦਵਿੰਦਰ ਸਿੰਘ ਸੰਧੂ ਅਗਲਾ ਸਵਾਲ ਕਰ ਰਹੇ ਨੇ, ਇਹਨਾਂ ਨੇ ਪੁੱਛਿਆ ਜੀ ਐਨੀ ਚਾਂਸ ਆਫ 189 ਆਫਟਰ ਨਵੰਬਰ ਵਿਦ 80 ਪੁਆਇੰਟਸ ਇਨ IT?
ਐਕਸਪੈਕਟੇਸ਼ਨ ਆਹੀ ਆ ਸਨੀ ਮੈਦਾਨ ਜੀ ਤੇ ਯਾਦਵਿੰਦਰ ਜੀ ਕਿ ਅੱਜ ਦੀ ਡੇਟ 'ਚ ਇਨਵੀਟੇਸ਼ਨ ਬਹੁਤ ਘੱਟ ਆ ਰਹੇ ਨੇ, ਠੀਕ ਹੈ, ਹੋਪਫੁਲੀ ਜਿਹੜਾ ਕੱਟ ਆਫ ਆ ਉਹ ਥੋੜ੍ਹਾ ਡਾਊਨ ਜਾਊਗਾ ਫਿਊਚਰ 'ਚ, ਤੇ ਚਾਂਸਿਸ ਹੈਗੇ ਆ, ਬਟ ਅੱਜ ਦੀ ਡੇਟ 'ਚ 189 ਦੇ ਅੰਡਰ IT 80 ਪੁਆਇੰਟਸ ਤੇ ਇਟਸ ਵੈਰੀ ਟਫ
ਜੀ। ਤੇ ਇੱਧਰ ਟੈਲੀਗ੍ਰਾਮ ਦੇ ਰਾਹੀਂ ਸੁਖਪ੍ਰੀਤ ਹੋਰਾਂ ਨੇ ਸਾਡੇ ਨਾਲ ਸਾਂਝ ਬਣਾਈ ਸੀ, ਉਹਨਾਂ ਨੇ ਧੰਨਵਾਦ ਵੀ ਕੀਤਾ ਆਪਣੇ ਜਵਾਬ ਦੇ ਲਈ,
ਵੈਲਕਮ ਜੀ।
ਤੇ ਨਾਲ ਹੀ ਨਾਲ ਉਹਨਾਂ ਨੇ ਪੁੱਛਿਆ, ਕਹਿੰਦੇ ਐਨੀ ਸਪੈਸਿਫਿਕ ਡੇ ਫਾਰ ਨੋਮੀਨੇਸ਼ਨ ਲਾਈਕ 189 ਨੋਰਮਲੀ ਕਮਸ 11th ਆਫ ਐਵਰੀ ਮੰਥ? ਇਹਨਾਂ ਨੇ ਸਾਨੂੰ ਸਵਾਲ ਕੀਤਾ ਸੀਗਾ 190 ਵਿਕਟੋਰੀਅਨ ਨੋਮੀਨੇਸ਼ਨ ਜਿਹੜੀ ਪਾਈ ਹੋਈ ਆ ਔਰ ਉਹਦੇ ਲਈ ਉਡੀਕ ਕਰ ਰਹੇ ਆ, ਇਹਨਾਂ ਦੇ 12 ਹਫ਼ਤੇ ਲੰਘ ਚੁੱਕੇ ਆ। ਇਹਨਾਂ ਨੇ ਪੁੱਛਿਆ ਵੀ ਐਨੀ ਸਪੈਸਿਫਿਕ ਡੇ ਹੈਗਾ ਜੀ ਵੀ ਉਡੀਕ ਕਰਦੇ ਆ ਜਿੱਦਾਂ 189 ਨੋਰਮਲੀ ਜਿਹੜੀ ਆ ਕਹਿੰਦੇ 11 ਤਰੀਕ ਨੂੰ ਹਰ ਮਹੀਨੇ ਆਉਂਦੀ ਹੈ
ਨਹੀਂ ਉਹ ਤਾਂ ਇਨਵਾਈਟਸ ਦੀ ਗੱਲ ਕਰ ਰਿਹਾ ਹੈ,
ਜੀ
ਬਟ ਇੱਦਾਂ ਸਪੈਸੀਫਿਕ ਡੇਟ ਇਹਨਾਂ ਦੇ ਕੇਸ 'ਚ
ਜੀ
ਓਬਵੀਅਸਲੀ ਵੇਟ ਆ, ਮੈਂ ਜਦਾਂ ਇਹਨਾਂ ਨੂੰ ਕਹਿ ਕਿ ਇਹ ਰਿਮਾਈਂਡਰ ਜ਼ਰੂਰ ਭੇਜਣ ਪਲੀਜ਼।
ਜੀ ਜੀ ਬਿਲਕੁਲ। ਅੱਛਾ ਰਣਬੀਰ ਜੀ, ਇਸ ਤੋਂ ਇਲਾਵਾ ਜਿਵੇਂ ਅਸੀਂ ਰਿਕੁਆਇਰਮੈਂਟਸ ਦੀ ਗੱਲ ਕੀਤੀ ਸੀਗੀ,
ਹਾਂਜੀ,
ਤੇ ਰਿਕੁਆਇਰਮੈਂਟਸ ਤੋਂ ਬਾਅਦ ਜੇ ਅਸੀਂ ਪੁੱਛਣਾ ਚਾਹੀਏ ਤਾਂ ਇਹਦਾ ਪਾਥਵੇ ਜਿਹੜੀ ਸਬ ਕਲਾਸ 491 ਆ, ਇਹਦੇ ਵੀਜ਼ਾ ਹੋਲਡਰਸ ਜਿਹੜੇ ਆ, ਪਰਮਾਨੈਂਟ ਰੈਜ਼ੀਡੈਂਸੀ ਦਾ ਜਿਹੜਾ ਪਾਥਵੇ ਆ ਉਹ ਕੀ ਹੋਊਗਾ ਤੇ ਕਿਸ ਤਰ੍ਹਾਂ ਹੋਊਗਾ?
ਹਾਂਜੀ, ਇਹ ਨੋਰਮਲੀ ਪਹਿਲੀ ਸ਼ਰਤ ਜਿੱਦਾਂ ਮੈਂ ਦੱਸਿਆ ਕਿ ਪਹਿਲੀ ਸ਼ਰਤ ਆ ਕਿ ਤੁਸੀਂ 3 ਸਾਲ ਜਿਹੜਾ ਰੀਜਨਲ ਏਰੀਆ 'ਚ ਰਹਿਣਾ ਹੈ, ਵਰਕ ਕਰਨਾ ਹੈ। ਦੂਜੀ ਸ਼ਰਤ ਇਹ ਹੈ ਕਿ 53,900 ਜਿਹੜੀ ਕਿ ਥੋੜ੍ਹੀ ਵੇਅਰਡ ਹੈ ਰਿਕੁਆਇਰਮੈਂਟ, ਉਹ ਤੁਸੀਂ ਰਿਕੁਆਇਰਮੈਂਟ ਮੀਟ ਕਰਨੀ ਹੈ ਸਾਲ ਦਰ ਸਾਲ 3 ਸਾਲ ਤੱਕ ਜਿਹੜੀ ਵੀ ਓਕੂਪੇਸ਼ਨ 'ਚ ਤੁਸੀਂ ਕੰਮ ਕਰ ਰਹੇ ਹਾਂ, ਠੀਕ ਆ। ਅਤੇ ਤੀਜਾ ਕਿ ਤੁਹਾਡੇ ਪਾਰਟਨਰਸ ਵੀ ਜਿਹੜੇ ਆ ਉਹ ਐਲੀਜੀਬਲ ਹੋ ਸਕਦੇ ਐਜ਼ ਮੇਨ ਐਪਲੀਕੈਂਟ, ਅਗਰ ਉਹ ਇਹ ਸ਼ਰਤਾਂ ਜਿਹੜੀਆਂ ਹੈ ਉਹ ਮੀਟ ਕਰਦੇ ਆ ਤਾਂ, ਠੀਕ ਹੈ। ਤੇ ਇੱਕ ਰੀਜਨਲ ਤੋਂ ਦੂਜੇ ਰੀਜਨਲ ਤੁਸੀਂ ਮੂਵ ਹੋ ਸਕਦੇ ਆ, ਠੀਕ ਆ। ਮੇਨ ਰਿਕੁਆਇਰਮੈਂਟ ਤੁਹਾਡੀ ਇਹ ਹੈ ਕਿ ਤੁਸੀਂ 3 ਸਾਲ ਤੱਕ ਇੱਕ ਤਰ੍ਹਾਂ ਨਾਲ ਬਾਉਂਡ ਆ, ਠੀਕ ਆ। ਤੁਸੀਂ ਤੁਹਾਡੇ ਰਿਸਟ੍ਰਿਕਸ਼ਨਸ ਵੀ ਹੋਣਗੇ, ਤੁਸੀਂ ਮੋਸਟਲੀ ਜਿਹੜੇ ਸਕਿਲਡ ਵੀਜ਼ਾਸ ਤੇ ਆਉਣ ਜੋ ਪਾਰਟਨਰ ਵੀਜ਼ਾ ਤੁਸੀਂ ਨਹੀਂ ਲਾਂਚ ਕਰ ਸਕਦੇ। ਇੱਕ ਤਰ੍ਹਾਂ ਨਾਲ ਸਰਕਾਰ ਦੀ ਇਹ ਕੋਸ਼ਿਸ਼ ਆ ਕਿ ਤੁਹਾਨੂੰ ਰੀਜਨਲ ਏਰੀਆ 'ਚ 3 ਸਾਲ ਲਈ ਰਹਿਣ ਲਈ ਫੋਰਸ ਕੀਤਾ ਜਾਵੇ, ਠੀਕ ਹੈ। ਜੋ ਕਿ ਰੀਜਨੇਬਲ ਆ ਕਿ ਇਹ ਵੀਜ਼ੇ ਦਾ ਪਰਪਸ ਹੀ ਆਹੀ ਆ ਕਿ ਸਕਿਲ ਰੀਜਨਲ ਵੀਜ਼ਾ ਜੀ, ਠੀਕ ਹੈ, ਸਕਿਲ ਰੀਜਨਲ ਸਪੋਂਸਰਡ ਵੀਜ਼ਾ। ਇਹਦਾ ਪਰਪਸ ਹੀ ਡਿਫੀਟ ਹੋ ਜਾਊਗਾ ਕਿ ਅਗਰ ਸਰਕਾਰ ਤੁਹਾਨੂੰ ਜਾਂ ਡਿਪਾਰਟਮੈਂਟ ਤੁਹਾਨੂੰ 3 ਸਾਲ ਤੱਕ ਰੀਜਨਲ ਏਰੀਆ 'ਚ ਨਾ ਰਹੇ ਜਾਂ ਲੰਬੇ ਸਮੇਂ ਤੱਕ ਰੀਜਨਲ ਏਰੀਆ 'ਚ ਨਾ ਰਹੇ
ਜੀ। ਅੱਛਾ ਰਣਵੀਰ ਜੀ, ਬਹੁਤੀ ਵਾਰੀ ਕੀ ਹੁੰਦਾ ਆ ਕਿ ਸਾਡੇ ਦੋਸਤ ਜਿਹੜੇ ਆ ਉਹ PR ਹੋਣ ਦੇ ਚੱਕਰ ਦੇ ਵਿੱਚ ਜਾਂ ਫਿਰ ਥੋੜਾ ਜਿਹਾ ਕਹਿੰਦੇ ਹੁੰਦੇ ਆ ਵੀ ਸੌਖੇ ਤਰੀਕੇ ਜਿਵੇਂ ਲੱਭਣ ਦੇ ਲਈ ਹਨਾ ਸ਼ਾਰਟਕਟਸ ਕਈ ਵਾਰ ਵਰਤਦੇ ਆ, ਤੇ 49 ਵੀਜ਼ਾ ਦੇ ਸੰਬੰਧ ਦੇ ਵਿੱਚ ਗੱਲ ਕਰੀਏ ਤਾਂ ਕੀ ਇਹੋ ਜਿਹੜੇ ਸ਼ਾਰਟਕਟਸ ਆ ਉਹ ਚੈਲੰਜ ਵੀ ਬਣ ਸਕਦੇ ਉਹਨਾਂ ਲਈ?
ਦੇਖੋ, ਕੋਈ ਕਈ ਕਾਮਨ ਸ਼ਾਰਟਕਟ ਜਿਹੜੇ ਹੁੰਦੇ ਆ ਕਿ ਤੁਸੀਂ ਰੀਜਨਲ ਏਰੀਆ 'ਚ ਰਹਿਣਾ ਦਿਖਾ ਰਹੇ ਹਾਂ ਲੇਕਿਨ ਰਹਿ ਤੁਸੀਂ ਮੈਟਰੋਪੋਲੀਟਨ ਏਰੀਆ 'ਚ ਰਹੇ ਹਾਂ, ਜਾਂ ਤੁਹਾਡੇ ਰਿਸ਼ਤੇਦਾਰ ਜਿਨ੍ਹਾਂ ਨੇ ਤੁਹਾਨੂੰ ਸਪੋਂਸਰ ਕੀਤਾ ਉਹ ਆਪ ਮੈਟਰੋਪੋਲੀਟਨ ਏਰੀਆ 'ਚ ਰਹਿ ਰਹੇ ਹੋ ਪਰ ਸ਼ੋ ਕਰ ਰਹੇ ਕਿ ਤੁਹਾਨੂੰ ਉਹ ਡਿਪਾਰਟਮੈਂਟ ਨੂੰ ਕਿ ਉਹ ਸੈਟਲਡ ਉੱਥੇ ਨੇ, ਰੀਜਨਲ ਏਰੀਆ ਸੈਟਲ ਨੇ। ਤੀਜਾ ਇਹ ਕਿ ਤੁਸੀਂ ਯੂ ਨੋ ਜੋਬ ਆਪਣੀ ਜਿਹੜੀ ਆ ਉਹ ਕਈ ਵਾਰ ਵਿੱਚ ਵਿੱਚ ਤੁਸੀਂ ਆਊਟਰ ਏਰੀਆ 'ਚ ਕਰ ਲੈਂਦੇ ਜਿੱਥੇ ਤੁਹਾਡੀਆਂ ਰਿਕੁਆਇਰਮੈਂਟ ਨਹੀਂ ਮੈਟ ਹੁੰਦੀਆਂ, ਜਿੱਦਾਂ CBD ਕਹਿ ਲਓ ਉਹ 'ਚ ਕਰ ਲੈਂਦੇ ਹਾਂ। ਇਹ 'ਚ ਸਿੱਧੀ ਜਿਹੀ ਗੱਲ ਆ, ਡਿਪਾਰਟਮੈਂਟ ਨੇ ਪਹਿਲਾਂ 489 ਦੇ ਅੰਡਰ ਥੋੜ੍ਹੀ ਜਿਹੀ ਕਹਿ ਲਓ ਡਿਸਕਾਊਂਟ ਇਹ ਦਿੰਦੇ ਸੀ ਕਿ ਇੰਨਾ ਆਡਿਟ ਨਹੀਂ ਹੁੰਦਾ ਸੀ। ਇਹ 'ਚ ਇਹਨਾਂ ਨੇ ਪਹਿਲਾਂ ਹੀ ਕਿਹਾ ਹੈ ਕਿ ਇਹ ਬਹੁਤ ਕਲੋਜ਼ਲੀ ਮੋਨੀਟਰ ਹੋਊਗਾ, ਈਵਨ ਇਹ ਤੁਹਾਡੀ ਆਸਟ੍ਰੇਲੀਅਨ ਸਿਟੀਜ਼ਨਸ਼ਿਪ ਜਦੋਂ ਤੱਕ ਤੁਸੀਂ ਲਾਂਚ ਨਹੀਂ ਕਰਦੇ ਤਦ ਤੱਕ ਇਹ ਮੋਨੀਟਰ ਹੋਊਗਾ ਕਿ ਤੁਸੀਂ ਆਹ ਸ਼ਰਤ ਮੀਟ ਕੀਤੀ ਸੀ ਕਿ ਨਹੀਂ। ਤੇ ਇਸ ਲਈ ਇਹ ਕਾਫੀ ਕਲੋਜ਼ਲੀ ਮੋਨੀਟਰ ਹੋਣ ਵਾਲਾ ਹੈ। ਸ਼ਾਰਟਕਟਸ ਪਲੀਜ਼ ਤੁਸੀਂ ਨਾ ਅਗਰ ਮਤਲਬ ਨਾ ਯੂਜ਼ ਕਰੋ ਤੇ ਵਧੀਆ ਗੱਲ ਆ। ਤੁਹਾਨੂੰ 3 ਸਾਲ ਜੇ ਆ ਵੀਜ਼ਾ ਮਿਲਦਾ ਹੈ, ਪਹਿਲੀ ਗੱਲ ਅਗਰ ਤੁਸੀਂ ਐਲੀਜੀਬਲ ਆ ਤਾਂ ਤੁਸੀਂ ਲੱਕੀ ਆ ਪਹਿਲੀ ਗੱਲ, ਕਿਉਂਕਿ ਅੱਜ ਦੀ ਡੇਟ 'ਚ ਸਭ ਨੂੰ ਪਤਾ ਹੈ ਕਿ ਪਰਮਾਨੈਂਟ ਰੈਜ਼ੀਡੈਂਸ ਕਿੰਨੀ ਹਾਰਡ ਹੋ ਗਈ ਆ, ਠੀਕ ਹੈ। ਇਹ ਤੁਹਾਡਾ ਸਿੱਧਾ ਪਾਸਵੇ ਆ, ਪ੍ਰੋਵਾਈਡਡ ਤੁਸੀਂ ਥੋੜੇ ਪੇਸ਼ੈਂਟ ਰਹੋ, ਠੀਕ ਹੈ, ਥੋੜਾ ਜਿਹਾ ਕਹਿ ਲਓ ਕਿ ਆਪਣੇ ਆਪ ਨੂੰ ਸਮਝਾਓ ਕਿ ਥੋੜਾ ਟਾਈਮ ਲੱਗ ਸਕਦਾ ਹੈ, ਲੇਕਿਨ ਅਗਰ ਤੁਸੀਂ ਸ਼ਰਤਾਂ ਮੰਨਦੇ ਹੋ ਤੇ ਓਬਵੀਅਸਲੀ ਤੁਹਾਡੀ ਇਹ ਸੇਮ ਪਾਥਵੇ ਆ 489 ਵਾਲਾ 887 ਦਾ, ਪਰ ਇਹ 'ਚ ਥੋੜੀ ਵੇਟ 1 ਸਾਲ ਹੋਰ ਵਧਾਤੀ ਹੈ
ਜੀ। ਠੀਕ ਹੈ, ਕਈ ਵਾਰ ਕੀ ਹੁੰਦਾ ਕਿ ਜਦੋਂ ਕੁਝ ਵੀ ਨਵਾਂ ਆਉਂਦਾ ਤਾਂ ਸਟ੍ਰੈਸ ਜਿਹੜਾ ਪਹਿਲਾਂ ਹੀ ਬਣਿਆ ਹੁੰਦਾ ਹੈ ਨਾ, ਤੇ ਉਸ ਸਟ੍ਰੈਸ ਦੇ ਅੰਡਰ ਹੀ ਆਪਾਂ ਕਈ ਵਾਰ ਕੁਝ ਡਿਸੀਜਨ ਇਹੋ ਜਿਹੇ ਗਲਤ ਵੀ ਲੈ ਜਾਂਦੇ ਹਾਂ ਜਿਹਦਾ ਬਾਅਦ ਵਿੱਚ ਸਾਨੂੰ ਜ਼ਰੂਰ ਪਛਤਾਵਾ ਹੁੰਦਾ। ਸੋ ਇਸ ਕਰਕੇ ਸਾਡੇ ਪ੍ਰੋਗਰਾਮਾਂ ਦੌਰਾਨ ਜੇਕਰ ਸਾਡੇ ਮਾਈਗ੍ਰੇਸ਼ਨ ਐਕਸਪਰਟ ਜਿਹੜੇ ਆ ਉਹ ਕਿਸੇ ਵੀ ਵੀਜ਼ਾਸ ਦੇ ਬਾਰੇ ਜਾਂ ਵੀਜ਼ਾ ਰੂਲਸ ਜਾਂ ਵੀਜ਼ਾ ਕੰਡੀਸ਼ਨਸ ਦੇ ਬਾਰੇ ਸਾਡੇ ਦੋਸਤਾਂ ਨੂੰ ਆਗਾਹ ਕਰਦੇ ਆ, ਅਵੇਅਰ ਕਰਦੇ ਆ, ਤਾਂ ਉਹਦਾ ਇੱਕੋ ਇੱਕ ਕਾਰਨ ਇਹੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਪੈਦਾ ਹੋ ਸਕਦੀਆਂ ਆ ਉਹਨਾਂ ਨੂੰ ਘਟਾਇਆ ਜਾਵੇ, ਨਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਨਾ ਕਿਸੇ ਹੋਰ ਤਰ੍ਹਾਂ ਦੀ ਕੋਈ ਮੁਸ਼ਕਲ ਦੇ ਵਿੱਚ ਸਾਡੇ ਜਿਹੜੇ ਵਿਦਿਆਰਥੀ ਉਹ ਫਸਣ ਜਾਂ।
ਹਾਂਜੀ, ਇੱਕ ਚੀਜ਼ ਹੋਰ ਕਲੀਅਰ ਕਰਦਾ ਕਿ ਜਿਹੜੀ ਪੁਆਇੰਟ ਐਲੋਕੇਸ਼ਨ ਮੈਂ ਪਹਿਲਾਂ ਕਿਹਾ ਕਿ ਕਾਫੀ ਲਿਬਰਲ ਆ ਇਸ ਵੀਜ਼ੇ ਵਿੱਚ, ਜਿਹੜੇ ਇੰਡੀਵਿਜੁਅਲਸ ਜਾਂ ਜਿਹੜੇ ਐਪਲੀਕੈਂਟਸ ਮੈਰਿਡ ਆ, ਠੀਕ ਹੈ, ਤੇ ਉਹਨਾਂ ਦੇ ਪਾਰਟਨਰ ਜਾਂ ਵਾਈਫ ਕੋ, ਉਹਨਾਂ ਹਸਬੈਂਡ ਜਾਂ ਵਾਈਫ ਕੋ ਉਹਨਾਂ ਕੋ ਸਕਿੱਲ ਅਸੈਸਮੈਂਟ ਹੈਗੀ ਆ ਕਿਸੇ ਵੀ ਫੀਲਡ 'ਚ, ਤੇ ਪਲੱਸ ਉਹਨਾਂ ਕੋ 6 ਈਚ ਬੈਂਡ ਹੈਗੇ ਆ, ਜਾਂ ਇਕਵੈਲੈਂਟ ਪੀਟੀ ਜਾਂ ਦੂਜੇ ਟੈਸਟ 'ਚ, ਤੇ ਉਹਨਾਂ ਨੂੰ ਐਕਸਟਰਾ 10 ਪੁਆਇੰਟ ਮਿਲੂਗੇ।
ਬਿਲਕੁਲ,
ਠੀਕ ਹੈ ਜੀ। ਪਹਿਲਾਂ ਜਸਟ 5 ਪੁਆਇੰਟ ਮਿਲਦੇ ਸੀ, ਕੰਪਟੀਟਿਵ ਇੰਗਲਿਸ਼ ਦੇ ਕੁਛ ਨਹੀਂ ਮਿਲਦੇ ਸੀ, ਠੀਕ ਹੈ। ਤੇ ਇਹ ਥੋੜਾ ਲਿਬਰਲ
ਅਪਰੋਚ
ਹੈ। ਹਾਂਜੀ ਹਾਂਜੀ। ਤੇ ਜਿਹੜੇ ਸਿੰਗਲਸ ਹੈ ਉਹਨਾਂ ਨੂੰ ਆਟੋਮੈਟਿਕਲੀ 10 ਪੁਆਇੰਟ ਮਿਲਣਗੇ, ਠੀਕ ਹੈ। ਤੇ ਇੱਕ ਸ਼ਾਰਟਕਟ ਜਿਹੜਾ ਆਮ ਚਰਚਾ 'ਚ ਆ ਰਿਹਾ ਆਪਣੇ ਭਾਈਚਾਰੇ 'ਚ, ਕਿ ਬਹੁਤ ਘੱਟ, ਜਨਰਲਾਈਜ਼ ਨਹੀਂ ਕਰ ਰਿਹਾ ਮੈਂ, ਕਿ ਯੂ ਨੋ ਪੀਪਲ ਆਰ ਪਲੈਨਿੰਗ ਡਾਈਵੋਰਸਸ, ਠੀਕ ਹੈ, ਪਲੈਨ ਡਾਈਵੋਰਸਸ 10 ਪੁਆਇੰਟਸ। ਉਹ ਵੀ ਤੁਹਾਡਾ ਕਲੋਜ਼ਲੀ ਮੋਨੀਟਰ ਹੋਊਗਾ ਕਿ ਤੁਸੀਂ ਕਦੋਂ ਜਾਂ ਸ਼ਰਤ ਆਪਣੇ 10 ਪੁਆਇੰਟ ਐਕਸਟਰਾ ਕਰਨ ਲਈ ਤੇ ਕਿਤੇ ਆਹ ਸਟੈਪ ਨਹੀਂ ਚੱਕਿਆ। ਸੋ ਪਲੀਜ਼ ਬੀ ਕੇਅਰਫੁਲ, ਇਹਦਾ ਧਿਆਨ ਰੱਖੋ ਤੁਸੀਂ। ਬਾਕੀ ਪੁਆਇੰਟ ਐਲੋਕੇਸ਼ਨ ਬਹੁਤ ਜਨਰਸ ਆ, 15 ਪੁਆਇੰਟ ਤੁਹਾਡੇ ਰਿਲੇਟਿਵ ਦੀ ਸਪੋਂਸਰਸ਼ਿਪ ਆ, ਪਹਿਲਾਂ 10 ਪੁਆਇੰਟ ਸੀ, ਸਟੇਜ ਦੀ ਸਪੋਂਸਰਸ਼ਿਪ 15 ਪੁਆਇੰਟ ਆ, ਪਹਿਲਾਂ 10 ਸੀ। 14,000 ਵਿੱਚ ਸਪੇਸਿਸ ਅਵੇਲੇਬਲ ਆ 491 ਚ, ਲੇਕਿਨ ਕੰਪੀਟੀਸ਼ਨ ਬਹੁਤ ਟਫ ਹੋਊਗਾ ਕਿਉਂਕਿ ਸਾਰੇ ਬਹੁਤ ਈਗਲੀ ਵੇਟ ਕਰ ਰਹੇ ਆ ਇਸ ਵਿਸ਼ੇ ਦੀ।
ਬਿਲਕੁਲ ਜੀ। ਸੋ ਸ਼ਾਰਟਕਟਸ ਤੋਂ ਜਿਹੜਾ ਸਾਡਾ ਵੀ ਜਿਹੜਾ ਮਤਲਬ ਇਹੀ ਸੀਗਾ ਕਿ ਸ਼ਾਰਟਕਟਸ ਜਿਹੜੇ ਕਿਸੇ ਵੀ ਤਰੀਕੇ ਦੇ ਹੋਣ,
ਹਾਂਜੀ,
ਉਹਨਾਂ ਨੂੰ ਅਵੋਇਡ ਕੀਤਾ ਜਾਵੇ, ਹਨਾ।
ਅਗਰ ਲੀਗਲ ਸ਼ਾਰਟਕਟਸ ਹੈ ਤਾਂ ਠੀਕ ਹੈ, ਪਰ ਲੀਗਲ ਸ਼ਾਰਟਕਟਸ ਕੋਈ ਹੈ ਨਹੀਂ, ਇਸ ਲਈ ਪਲੀਜ਼ ਧਿਆਨ ਦਿਓ
ਜੀ। ਤੇ ਅਗਲਾ ਸਵਾਲ ਸ਼ਾਮਿਲ ਕਰਦੇ ਆ, ਇੰਦਾ ਢੀਂਡਸਾ ਜੀ ਸਾਡੇ ਨਾਲ ਬਣੇ ਹੋਏ ਨੇ।
ਹਾਂਜੀ।
ਤੇ ਕਹਿੰਦੇ, ਹੈਲੋ ਸਰ, ਐਕਚੁਅਲੀ ਆਈ ਅਪਲਾਈਡ ਫਾਰ 189 ਵੀਜ਼ਾ ਆਫਟਰ ਇਨਵੀਟੇਸ਼ਨ ਲਾਈਕ 5 ਮੰਥਸ ਅਗੋ. I just got 2 questions. I am claiming 5 points for work and working more than 20 years per week. 20 hours. 20 hours per week. ਤੇ ਨਾਲ ਹੀ ਨਾਲ ਇਹਨਾਂ ਨੇ ਲਿਖਿਆ ਜੀ, ਬਟ ਨਾਟ ਫੁੱਲ ਟਾਈਮ ਜੀ, ਇਸ ਦੈਟ ਅਨਫ ਟੂ ਕਲੇਮ ਪੁਆਇੰਟ, ਐਂਡ ਆਈ ਡਿਡ ਮਾਈ ਪੀ ਟੀ ਇਨ ਨਵੰਬਰ 2017, ਇਟ ਇਜ਼ ਐਕਸਪਾਇਰਿੰਗ ਇਨ ਨਵੰਬਰ 2019, ਵਿਲ ਹੈਵ ਟੂ ਡੂ ਪੀ ਟੀ ਅਗੇਨ ਬਿਫੋਰ?
ਨਹੀਂ, ਤੁਹਾਨੂੰ ਪੀਟੀ ਕਰਨ ਦੀ ਲੋੜ ਨਹੀਂ ਆ ਕਿਉਂਕਿ ਰਿਕੁਆਇਰਮੈਂਟਸ ਮੈਟ ਐਟ ਟਾਈਮ ਆਫ ਐਪਲੀਕੇਸ਼ਨ ਦੇ। ਦੂਜਾ, ਤੁਸੀਂ 20 ਆਵਰਸ ਕਰ ਰਹੇ ਆ, ਸਕਿਲਡ ਮਾਈਗ੍ਰੇਸ਼ਨ ਚ ਉਹ ਇਨਾਫ ਆ ਤੁਹਾਡੇ ਪੁਆਇੰਟਸ ਕਲੇਮ ਕਰਨ ਲਈ
ਜੀ। ਤੇ ਅਗਲਾ ਸਵਾਲ ਗਿੱਲ ਦਾਰਾ ਜੀ ਕਹਿ ਰਹੇ ਨੇ, ਫੋਰ ਟੀ ਆਰ ਇਜ਼ ਆਰ ਵੀ ਨੀਡ ਸਟੱਡੀ ਇਨ ਸੇਮ ਫੀਲਡ ਔਰ ਆਫਟਰ ਦਾ ਕੰਪਲੀਸ਼ਨ ਆਫ 2 ਇਅਰਸ ਆਫ ਸਟੂਡੈਂਟ ਵੀਜ਼ਾ ਵੀ ਕੈਨ ਅਪਲਾਈ ਫੋਰ ਦੈਟ? And what is the requirement for that?
ਮੈਨੂੰ ਕੁਐਸਚਨ ਕਲੀਅਰ ਨਹੀਂ ਆ। ਕਾਦੇ ਲਈ
ਹੈ ਗਿਲਦਾਰਾ ਜੀ, ਕੁਝ ਸਮਝ ਨਹੀਂ ਆਇਆ, ਤੁਹਾਡਾ ਸਵਾਲ ਕਲੀਅਰ ਨਹੀਂ ਆ।
ਮੈਨੂੰ ਸਮਝ ਆ ਰਿਹਾ, ਸ਼ਾਇਦ ਇਹਨਾਂ ਨੇ ਪੋਸਟ ਸਟੱਡੀ ਵਰਕ ਸਟ੍ਰੀਮ ਦੀ ਗੱਲ ਕੀਤੀ ਹੈ ਡੀਆਰ ਦੀ। ਉਸ ਚ ਐਨੀ ਸਟ੍ਰੀਮ ਇਜ਼ ਫਾਈਨ ਐਸ ਲੌਂਗ ਐਸ ਤੁਸੀਂ ਬੈਚਲਰਸ ਤੇ ਮਾਸਟਰਸ ਪੜ੍ਹ ਰਹੇ ਆ, ਠੀਕ ਆ। ਬਾਕੀ ਕੁਐਸਚਨ ਥੋੜਾ ਜਿਹਾ ਕਲੀਅਰ ਨਹੀਂ ਆ ਤੁਹਾਡਾ ਗਿਲਦਾਰਾ ਜੀ, ਪਲੀਜ਼ ਅਗਰ ਤੁਸੀਂ ਕਲੈਰੀਫਾਈ ਕਰੋ ਤੇ ਹੈਪੀ ਟੂ ਆਨਸਰ
ਜੀ। ਤੇ ਅਗਲਾ ਸਵਾਲ ਜੀ ਕਰ ਰਹੇ ਨੇ ਅਰਸਲਾਨ ਹੁਸੈਨ ਜੀ, ਇਹਨਾਂ ਨੇ ਪੁੱਛਿਆ, ਆਈ ਐਮ ਐਨ ਆਫਸ਼ੋਰ ਐਪਲੀਕੈਂਟ ਵਿਦ ਮਕੈਨੀਕਲ ਇੰਜੀਨੀਅਰਿੰਗ ਸਕਿੱਲ ਅਸੈਸਮੈਂਟ, ਆਈ ਹੈਵ 75 ਪੁਆਇੰਟਸ ਆਫ ਮਾਈ ਓਨ, ਵਟ ਆਰ ਦਾ ਚਾਂਸਿਸ ਫਾਰ ਐਸ ਸੀ 189 ਐਂਡ 190?
ਦੇਖੋ, 75 ਪੁਆਇੰਟਸ ਫਾਰ ਮਕੈਨੀਕਲ ਇੰਜੀਨੀਅਰ, ਠੀਕ ਹੈ ਅਸਲਾਂ ਜੀ, ਅੱਜ ਦੀ ਡੇਟ 'ਚ ਤੁਹਾਨੂੰ ਪਤਾ ਸਕਿੱਲ ਮਾਈਗ੍ਰੇਸ਼ਨ 'ਚ ਇਨਵਾਈਟਸ ਬਹੁਤ ਘੱਟ ਆ ਰਹੇ ਆ, ਓਬਵੀਅਸਲੀ ਤੁਹਾਡੇ ਪੁਆਇੰਟਸ ਓਕੇ ਆ, 190 'ਚ ਤੁਹਾਡੇ 80 ਪੁਆਇੰਟਸ ਬਣੂਗੇ, ਹਾਂਜੀ, ਫਾਰ ਮਕੈਨੀਕਲ ਇੰਜੀਨੀਅਰ ਸ਼ੁੱਡ ਬੀ ਓਕੇ, ਬਟ ਅੱਜ ਜੋ ਸਿਨੈਰੀਓ ਆ ਤੁਹਾਨੂੰ ਵੇਟ ਕਰਨੀ ਪਊਗੀ ਥੋੜ੍ਹੀ
ਜੀ। ਸੋ ਦੋਸਤਾਂ ਦੇ ਜਿਹੜੇ ਸਵਾਲ ਆ ਉਹ ਲਗਾਤਾਰ ਸਾਡੇ ਕੋਲ ਆ ਰਹੇ ਨੇ, ਇੱਕ ਵਾਰ ਫਿਰ ਮੈਂ ਜ਼ਰੂਰ ਗੁਜ਼ਾਰਿਸ਼ ਕਰਾਂਗੀ ਦੋਸਤੋ ਕਿ ਮੈਸੇਂਜਰ ਦੇ ਜਿਹੜੇ ਸਵਾਲ ਆ ਤੁਸੀਂ ਸਾਨੂੰ ਪਲੀਜ਼ ਵੀਡੀਓ ਦੇ ਵਿੱਚ ਹੀ ਕਮੈਂਟ ਸੈਕਸ਼ਨ ਦੇ ਵਿੱਚ ਭੇਜ ਦਿਓ, ਅਤੇ ਪ੍ਰੋਗਰਾਮ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਅਸੀਂ ਜਿਹੜੇ ਤੁਹਾਡੇ ਸਵਾਲ ਆ ਉਹ ਜ਼ਰੂਰ ਸ਼ਾਮਿਲ ਕਰਾਂਗੇ। ਅਤੇ ਪ੍ਰੋਗਰਾਮ ਦੌਰਾਨ ਕਈ ਵਾਰ ਕਈ ਗੱਲਾਂ ਜਿਹੜੀਆਂ ਉਹ ਹਾਸੋਹੀਣੀਆਂ ਵੀ ਹੋ ਜਾਂਦੀਆਂ, ਜਿਵੇਂ ਜਿਹੜਾ ਸਵਾਲ ਆਇਆ ਸੀਗਾ ਏਪੀ, ਤੇ ਉਹ ਮੈਨੂੰ ਹੁਣ ਵੀ
ਚੰਗਾ ਤੁਸੀਂ ਆਪ ਪਾਰਟੀ ਨਹੀਂ ਕਹਿਤਾ, ਆਮ ਆਦਮੀ ਪਾਰਟੀ ਨਹੀਂ। ਕਈ ਵਾਰ
ਕੀ ਹੁੰਦਾ ਕਿ ਕੁਛ ਚੀਜ਼ਾਂ ਜਿਹੜੀਆਂ ਉਹ ਮਾਈਗ੍ਰੇਸ਼ਨ ਦੇ ਫੀਲਡ ਦੀਆਂ ਹੁੰਦੀਆਂ ਔਰ ਟੈਕਨੀਕਲ ਕਈ ਜਿਹੜੀਆਂ ਉਹਨਾਂ ਦੀਆਂ ਐਬਰੀਵੇਸ਼ਨ ਬਣੀਆਂ ਹੋਈਆਂ,
ਹਾਂਜੀ, ਜਿਦਾ ਏਟੀ ਆ, ਏਪੀ ਆ, ਉਹ ਏਟੀ ਆ, ਮਿਸਟਰ ਡੀ ਬਪੀਲ ਸਟਾਰ ਨਾਮ,
ਬਿਲਕੁਲ। ਸੋ ਮਾਫੀ ਚਾਹਾਂਗੇ ਜੀ, ਪ੍ਰੋਗਰਾਮ ਦੇ ਅਖੀਰ ਦੇ ਵਿੱਚ ਜ਼ਰੂਰ ਅਸੀਂ ਇਸ ਗੱਲ ਦੇ ਲਈ ਜਾਂ ਪ੍ਰੋਗਰਾਮ ਦੌਰਾਨ ਹੋਈਆਂ ਭੁੱਲਾਂ ਦੇ ਲਈ ਮਾਫੀ ਦਰਜ ਕਰਾਂਗੇ, ਪਰ ਉਸ ਤੋਂ ਪਹਿਲਾਂ ਸਾਡੇ ਨਾਲ ਪਵਨਜੀਤ ਜੀ ਸਾਡੇ ਨਾਲ ਬਣੇ ਹੋਏ ਨੇ।
ਹਾਂਜੀ,
ਉਹਨਾਂ ਦਾ ਸਵਾਲ ਹੈ, ਕਹਿੰਦੇ, ਸਰ, ਆਈ ਅਪਲਾਈਡ ਮਾਈ ਨੇਫਿਊ ਸਟੂਡੈਂਟ ਵੀਜ਼ਾ ਫਰੋਮ ਟੂਰਿਸਟ ਵੀਜ਼ਾ ਔਨ 27 ਜੂਨ ਐਂਡ ਸਟਿਲ ਵੇਟਿੰਗ ਫਾਰ ਰਿਪਲਾਈ, ਐਨੀ ਸੁਜੈਸ਼ਨਸ ਵਟ ਟੂ ਡੂ?
ਦੇਖੋ, ਨਾਰਮਲ ਪ੍ਰੋਸੈਸਿੰਗ ਟਾਈਮ ਜਿਹੜਾ ਹੈ 80 ਟੂ 90 ਡੇਜ਼ ਹੈ ਇਹਦਾ, 27 ਜੂਨ, ਜੁਲਾਈ, ਅਗਸਤ, ਸਪਟੰਬਰ, ਠੀਕ ਹੈ। ਤੁਸੀਂ ਪਹਿਲੀ ਚੀਜ਼ ਦੇ ਪਹਿਲਾਂ ਦੇ ਆਪਣੇ ਡਾਕੂਮੈਂਟਸ ਚੈੱਕ ਕਰ ਲਓ, ਕਿਉਂਕਿ ਬਸ ਉਦੋਂ ਅਸੈਸਮੈਂਟ ਲੈਵਲ 2 ਸੀ, ਹੁਣ ਅਸੈਸਮੈਂਟ ਲੈਵਲ 3 ਹੋ ਗਿਆ ਇੰਡੀਆ, ਠੀਕ ਆ, ਤੇ ਪਲੀਜ਼ ਅਗਰ ਤੁਸੀਂ ਫਾਈਨੈਂਸ਼ੀਅਲਸ ਤੇ ਆਪਣਾ ਪੀਟੀ ਜਾਂ ਆਲ ਸਕੋਰ ਨਹੀਂ ਲਾਇਆ ਉਹ ਪਲੀਜ਼ ਲਾ ਲਓ, ਕਿਉਂਕਿ ਕੇਸ ਆਫਿਸਰ ਦੀ ਡਿਸਕ੍ਰਿਪਸ਼ਨ ਆ, ਤੁਹਾਨੂੰ ਪੁੱਛ ਸਕਦੇ ਆ, ਠੀਕ ਆ। ਦੂਜੀ ਗੱਲ, ਜੇ ਤੁਸੀਂ ਆਹ ਸਾਰੇ ਡਾਕੂਮੈਂਟਸ ਵੀ ਲਾਏ ਹੋਏ ਫਾਈਨੈਂਸ਼ੀਅਲਸ ਤੇ ਬਾਕੀ ਸਾਰੇ ਸਪੋਰਟਿੰਗ ਡਾਕੂਮੈਂਟਸ, ਹੈਲਥ ਇੰਸ਼ੋਰੈਂਸ, ਆਪਣਾ ਆਲ ਪੀ ਡੀ ਸਕੋਰ, ਫਾਈਨੈਂਸ਼ੀਅਲਸ ਲਾਏ ਹੋਏ ਆ, ਤੇ ਇੱਕ ਪੋਲਾਈਟ ਰਿਮਾਈਂਡਰ ਭੇਜ ਦਿਓ ਤੁਸੀਂ ਕੇਸ ਆਫਿਸਰ ਨੂੰ, ਸਟੂਡੈਂਟ ਵੀਜ਼ਾ ਸੈਕਸ਼ਨ ਨੂੰ, ਕਿ ਪਲੀਜ਼ ਪ੍ਰੋਵਾਈਡ ਐਨ ਅਪਡੇਟ। ਬਾਕੀ ਮੈਂ ਸ਼ੋਰ ਹੈ ਕਿ ਤੁਸੀਂ ਜਦੋਂ ਸਾਰੇ ਡਾਕੂਮੈਂਟਸ ਅਟੈਚ ਕੀਤੇ ਤੇ ਨਾਲ ਉਹ ਗ੍ਰੇ ਬਟਨ ਜਿਹੜਾ ਹੁੰਦਾ ਕਿ ਤੁਸੀਂ ਸਾਰੇ ਡਾਕੂਮੈਂਟਸ ਦੇਤੇ ਉਹ ਹਿੱਟ ਕੀਤਾ ਹੋਵੇ।
ਜੀ ਜੀ ਬਿਲਕੁਲ। ਅੱਗੇ ਕਿਰਨਦੀਪ ਔਲਖ ਬਣੇ ਨੇ, ਇਹਨਾਂ ਨੇ ਸਵਾਲ ਤਾਂ ਨਹੀਂ ਅਜੇ ਭੇਜਿਆ, ਨਿਊਜ਼ੀਲੈਂਡ ਰਹਿ ਰਹੇ ਨੇ। ਕਿਰਨਦੀਪ ਜੀ, ਆਪਣਾ ਜਿਹੜਾ ਸਵਾਲ ਹੈ ਉਹ ਤੁਸੀਂ ਸਾਡੇ ਤੱਕ ਪਹੁੰਚਦਾ ਕਰੋ, ਸਵਾਲ ਜ਼ਰੂਰ ਸ਼ਾਮਿਲ ਕਰਾਂਗੇ। ਤੇ ਇਹਦੇ ਨਾਲ ਨਾਲ ਹੀ ਜਿਹੜੀ 20 ਆਵਰਸ ਵਾਲੀ ਗੱਲ ਹੈ, ਵੈਸੇ ਦੇਖੋ ਜੀ ਇੱਥੇ ਤਾਂ ਐਕਸਪੀਰੀਅੰਸ ਜੇ ਲੈਣਾ ਹੋਵੇ ਤਾਂ ਐਕਸਪੀਰੀਅੰਸ ਲੈਣ ਨੂੰ ਹੀ ਬਹੁਤ ਜ਼ਿਆਦਾ ਘਾਲਣਾ ਘਾਲਣੀ ਪੈਂਦੀ ਹੈ, ਹਨਾ। ਔਰ ਜਿਵੇਂ ਅੱਜ ਕੱਲ੍ਹ ਅਸੀਂ ਗੱਲ ਕਰ ਰਹੇ ਹਾਂ 49 ਵੀਜ਼ਾ ਦੇ ਬਾਰੇ, ਵੀ 3 ਸਾਲ ਤੁਹਾਨੂੰ ਲਗਾਤਾਰ ਉੱਥੇ ਰਹਿਣਾ, ਜਦੋਂ ਰੀਜਨਲ ਏਰੀਏ ਦੀ ਤੁਸੀਂ ਗੱਲ ਕਰਦੇ ਹੋ, ਹਨਾ, ਤੇ ਉਹ 20 ਈਅਰਸ ਕਿਸੇ ਨੇ ਲਿਖਿਆ, ਔਰ ਉਹ 20 ਈਅਰਸ ਜਿਹੜਾ ਆ 20 ਆਵਰਸ ਦੇ ਵਿੱਚ ਗਿਣਿਆ ਗਿਆ। ਸੋ ਬਿਲਕੁਲ। ਅੱਛਾ, ਅਗਲਾ ਸਵਾਲ ਸ਼ਾਮਿਲ ਕਰਦੇ ਹਾਂ ਪਵਨਜੀਤ ਹਾਲਰ, ਉਹਨਾਂ ਨੇ ਧੰਨਵਾਦ ਕੀਤਾ ਜੀ,
ਸ਼ੁਕਰੀਆ ਜੀ।
ਤੇ ਉਹਨਾਂ ਦਾ ਸਵਾਲ ਜਿਹੜਾ ਆ ਉਹ ਅਸੀਂ ਸ਼ਾਮਿਲ ਕੀਤਾ ਸੀਗਾ ਪਹਿਲਾਂ, ਤੇ ਗੁਰਪਿਆਰ ਸੰਧੂ ਹੋਰਾਂ ਨੇ, ਉਹਨਾਂ ਨੇ ਵੀ ਤੁਹਾਨੂੰ ਹੈਲੋ ਕਹੀ ਆ।
ਸਤਿ ਸ਼੍ਰੀ ਅਕਾਲ
ਜੀ। ਤੇ ਲਓ ਜੀ, ਸਵਾਲ ਉਦੇ ਠੱਡਾਲ ਜੀ ਕਰ ਰਹੇ ਨੇ, ਇਹਨਾਂ ਨੇ ਪੁੱਛਿਆ, ਕਹਿੰਦੇ ਡਸ ਸਪਾਊਸ ਗੈਟ ਫੁੱਲ ਟਾਈਮ ਵਰਕ ਪਰਮਿਟ ਇਫ ਡੂਇੰਗ
ਗ੍ਰੈਜੂਏਟ? ਨਹੀਂ, ਅਨਫੋਰਚੂਨਟਲੀ ਨਹੀਂ
ਜੀ। ਤੇ ਰਣਵੀਰ ਜੀ, ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਤਕਰੀਬਨ ਹੁਣ ਖਤਮ ਹੋਣ ਵਾਲਾ ਹੈ।
ਹਾਂਜੀ।
ਤੇ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਜਿਹੜੀ ਚੀਜ਼ ਤੁਹਾਡੇ ਨਾਲ ਅਸੀਂ ਸਾਂਝੀ ਕਰਨਾ ਚਾਹਾਂਗੇ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਸਟੂਡੈਂਟਸ ਟੂਰਿਸਟ ਵੀਜ਼ਾ ਤੋਂ ਸਟੂਡੈਂਟ ਕਨਵਰਟ ਹੋਏ ਆ, ਹਨਾ, ਉਹਨਾਂ ਨੂੰ ਲੈ ਕੇ ਵੀ ਕਾਫੀ ਜ਼ਿਆਦਾਤਰ ਦੇ ਜਿਹੜੇ ਸ਼ੰਕੇ ਬਣੇ ਹੋਏ ਸੀਗੇ, ਜਿਵੇਂ ਕਿ ਬਹੁਤ ਸਾਰੇ ਜਿਹੜੇ ਐਜੂਕੇਸ਼ਨ ਪ੍ਰੋਵਾਈਡਰ ਆ ਉਹਨਾਂ ਨੇ ਆਫਰ ਲੈਟਰਸ ਜਿਹੜੀਆਂ ਦੇਣੀਆਂ ਮਨਾ ਕਰ
ਦਿੱਤੀਆਂ, ਮੀਡੀਆ ਕਵਰੇਜ ਵੀ ਆਈ ਹੈ ਇਹਦੀ।
ਹਾਂਜੀ ਹਾਂਜੀ। ਸੋ ਕੀ ਮਾਜ਼ਰਾ ਹੈ?
ਦੇਖੋ, ਅਸੈਸਮੈਂਟ ਲੈਵਲਸ ਜਿੱਦਾਂ ਮੈਂ ਪਿਛਲੇ ਪ੍ਰੋਗਰਾਮ ਚ ਕਿਹਾ, ਇਹ ਚੇਂਜ ਹੁੰਦੇ ਰਹਿੰਦੇ ਆ। ਉਸ ਹਿਸਾਬ ਨਾਲ ਜਿਹੜੀਆਂ ਯੂਨੀਵਰਸਿਟੀਜ਼ ਜਾਂ ਕਾਲਜਸ ਆ, ਸਪੈਸ਼ਲੀ ਜਿਹੜੀਆਂ ਪ੍ਰੈਸਟੀਜੀਅਸ ਯੂਨੀਵਰਸਿਟੀਜ਼ ਆ, ਉਹ ਆਪਣੀ ਕੰਪਲਾਈਅੰਸ ਮੇਨਟੇਨ ਕਰਨ ਲਈ ਜਿਹੜਾ ਹਾਈ ਰਿਸਕ ਲੈਵਲ ਕੰਟਰੀਜ਼ ਹੁੰਦੀਆਂ ਹੈ, ਉਹਨਾਂ ਨੂੰ ਜਿਹੜੀਆਂ ਆਫਰ ਲੈਟਰਸ ਇਨ ਪਲੇਸ ਹੁੰਦੀਆਂ ਹੈ, ਉਹਨਾਂ ਨੂੰ ਕੈਂਸਲ ਕਰਨ ਦੀ ਕੈਂਸਲ ਕਰ ਦਿੰਦੇ ਆ ਨੋਰਮਲੀ। ਕਿਉਂ ਕਰਦੇ ਆ? ਕਿਉਂਕਿ ਉਹ ਉਹਨਾਂ ਨੇ ਆਪਣਾ ਆਡਿਟ ਜਿਹੜਾ ਹੈ ਉਹ ਬਚਾਉਣਾ ਹੈ, ਠੀਕ ਹੈ। ਦੂਜਾ, ਉਹ ਇੰਟੀਗ੍ਰਿਟੀ ਪੁਆਇੰਟ ਆਫ ਵਿਊ ਤੋਂ ਇਹ ਕਹਿੰਦੇ ਆ ਕਿ ਅਗਰ ਡਿਪਾਰਟਮੈਂਟ ਨੇ ਇਹਨਾਂ ਨੂੰ ਅਸੈਸਮੈਂਟ ਲੈਵਲ 3 ਕਰਤਾ ਹੈ, ਦੈਟ ਮੀਨਸ ਇਹ ਹਾਈ ਰਿਸਕ ਕੰਟਰੀ ਆ, ਇਹ ਸਾਡਾ ਜੈਨੂਇਨ ਟੈਂਪਰੀ ਐਂਟਰੈਂਟ ਕ੍ਰਾਈਟੇਰੀਆ ਜਿਹੜਾ ਡਿਪਾਰਟਮੈਂਟ ਦਾ ਵੀ ਆ, ਤੇ ਜੈਨੂਇਨ ਸਟੂਡੈਂਟ ਕ੍ਰਾਈਟੇਰੀਆ ਉਹ ਮੀਟ ਨਹੀਂ ਕਰ ਪਾਓਗੇ, ਇਸ ਲਈ ਅਸੀਂ ਇਹ ਆਫਰ ਲੈਟਰਸ ਜਿਹੜੀਆਂ ਉਹ ਕੈਂਸਲ ਕਰ ਰਹੇ ਹਾਂ, ਜਾਂ ਅਸੀਂ ਉਹ ਜਿਹੜੀਆਂ ਕੈਂਸਲ ਕਰ ਰਹੇ ਹਾਂ, ਠੀਕ ਹੈ। ਤੇ ਇਹ ਹੈ ਤਾਂ ਓਬਵੀਅਸਲੀ ਡਿਸਅਪੋਇੰਟਿੰਗ ਆ, ਠੀਕ ਹੈ, ਬਟ ਕੋਈ ਪਤਾ ਨਹੀਂ ਹੈ। ਐਂਡ ਅਗੇਨ, ਇਹ ਸਿਰਫ ਇੱਕ ਇਹ ਵੀ ਅੰਦਾਜ਼ਾ ਹੈ ਕਿ ਅਸੈਸਮੈਂਟ ਲੈਵਲ ਚੇਂਜ ਹੁੰਦੇ ਰਹਿੰਦੇ ਆ। ਇੰਡੀਆ, ਯੂ ਨੋ, ਵਿਦ ਇਨ ਅ ਮੈਟਰ ਆਫ ਕਹਿ ਲਓ ਮੰਥ ਜਾਂ ਈਅਰ ਜਾਂ 2 ਈਅਰਸ ਅਸੈਸਮੈਂਟ ਲੈਵਲ ਚੇਂਜ ਹੋਊਗਾ, ਠੀਕ ਹੈ, ਓਬਵੀਅਸਲੀ ਫੇਰ ਚੇਂਜ ਆਊਗਾ। ਲੇਕਿਨ ਇਹ ਕਾਫੀ ਕਵਰੇਜ ਮੈਂ ਦੇਖੀ ਹੈ ਇਹਦੀ ਇਹਦੀ ਮੀਡੀਆ ਦੇ ਵਿੱਚ ਕਿ ਕੈਂਸਲੇਸ਼ਨ, ਬਟ ਉਹ ਆਪਣੇ ਜਿਹੜੇ ਆ ਕੰਪਲਾਈਂਸ ਜਾਂ ਆਪਣੇ ਸਟੈਂਡਰਡ ਜਿਹੜੇ ਆ ਉਹ ਮੀਟ ਕਰ ਰਹੇ ਯੂਨੀਵਰਸਿਟੀਜ਼
ਜੀ। ਤੇ ਅਗਲਾ ਸਵਾਲ ਸਾਨੂੰ ਕਰ ਰਹੇ ਨੇ ਜੀ ਕਿਰਨਦੀਪ ਔਲਖ, ਇਹਨਾਂ ਨੇ ਦੱਸਿਆ ਸੀ ਵੀ ਨਿਊਜ਼ੀਲੈਂਡ ਰਹਿੰਦੇ ਆ, 3 ਈਅਰਸ ਆਈਟੀ ਐਕਸਪੀਰੀਅੰਸ, ਵਟ ਵਿਲ ਦਾ ਪ੍ਰੋਸੀਜਰ ਫਾਰ ਅਪਲਾਈ ਪੀ ਆਰ?
ਬੜਾ ਜਨਰਿਕ ਕੁਐਸਚਨ ਪੁੱਛਿਆ ਕਿਰਨਦੀਪ ਜੀ, ਆਮ ਸੋ ਸੌਰੀ, ਤੁਸੀਂ ਪਲੀਜ਼ ਮੈਨੂੰ ਬਹੁਤ ਇਨਫੋ ਚਾਹੀਦੀ ਹੋਗੀ ਤੁਹਾਡੇ ਤੋਂ। 3 ਈਅਰਸ ਆਈਟੀ ਐਕਸਪੀਰੀਅੰਸ, ਚਲੋ ਦੈਟਸ ਗੁੱਡ ਫਾਰ ਅ ਸਟਾਰਟ। ਕੁਆਲੀਫਿਕੇਸ਼ਨਸ, ਏਜ, ਯੂ ਨੋ, ਪਹਿਲੀ ਚੀਜ਼ ਸਕਿੱਲ ਅਸੈਸਮੈਂਟ ਥਰੂ ACS, ਦੂਜਾ ਪੁਆਇੰਟਸ ਤੁਹਾਡੇ ਕਿੰਨੇ ਆ ਉਹ ਮੈਟਰ ਕਰਦਾ। ਅਗਰ ਤੁਹਾਡੇ 85 ਪੁਆਇੰਟਸ ਨਹੀਂ ਆ, ਅਨਫੋਰਚੂਨੇਟਲੀ ਅੱਜ ਦੀ ਡੇਟ 'ਚ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਕਿ ਇਨਵਾਈਟਸ ਬਹੁਤ ਘੱਟ ਆ ਰਹੇ ਨੇ
ਜੀ। ਉਦੇ ਥਦਾਲ ਜੀ ਧੰਨਵਾਦ ਕਰ ਰਹੇ ਨੇ, ਤੇ
ਸ਼ੁਕਰੀਆ।
ਬਾਬੂ ਧਾਲੀਵਾਲ ਸਵਾਲ ਕਰ ਰਹੇ ਨੇ, ਆਈ ਐਮ ਡਨ ਐਨਰੋਲਡ ਨਰਸ, ਆਈ ਹੈਵ ਮਾਈ ਓਨ 75 ਪੁਆਇੰਟਸ, ਹਾਊ ਮੈਨੀ ਚਾਂਸਸ 190 ਨਿਊ ਸਾਊਥ ਵੇਲਸ?
ਅਗਰ ਤੁਸੀਂ ਉਹਨਾਂ ਦੇ ਰਿਕੁਆਇਰਮੈਂਟਸ ਦੇਖੋ ਇੱਕ ਵਾਰ ਅੱਜ ਦੀ ਡੇਟ 'ਚ, ਠੀਕ ਆ, ਤੇ ਅਗਰ ਤੁਸੀਂ ਉੱਥੇ ਕਮਿਟਮੈਂਟ ਸ਼ੋ ਕੀਤੀ ਹੈ, ਯੈਸ, ਦੇਰ ਕੁਡ ਬੀ ਅ ਚਾਂਸ ਫਿਰ ਪੁਆਇੰਟਸ ਸਾਡੇ, ਠੀਕ ਆ
ਜੀ। ਬੱਬੂ ਧਾਲੀਵਾਲ ਪੁੱਛ ਰਹੇ ਨੇ, ਅੱਛਾ 491, ਬੱਬੂ ਜੀ ਤੁਸੀਂ ਪਹਿਲਾਂ ਵੀ ਸ਼ਾਇਦ ਸਵਾਲ ਪੁੱਛਿਆ ਸੀਗਾ, ਹਾਂਜੀ ਇਹਨਾਂ ਨੇ 70 ਹਾਂਜੀ
ਇਹਨਾਂ ਨੇ ਸਵਾਲ ਪੁੱਛਿਆ ਸੀ 491 ਦੈਟਸ ਅ ਗੁੱਡ ਵਨ 491 ਦੇ ਚਾਂਸਸ ਤੁਹਾਡੇ ਜ਼ਿਆਦਾ ਹੋਣੇ ਆ ਕਿਉਂਕਿ ਇਨਰੋਲਡ ਨਰਸਸ ਲਈ ਆਪਸ਼ਨਸ ਘੱਟ ਨੇ ਰਜਿਸਟਰਡ ਨਰਸਸ ਟੂ ਕੰਪੇਅਰ ਤੇ 491 ਵਾਲਾ ਅਗਰ ਤੁਸੀਂ ਧਿਆਨ ਦਿਓ ਆਈ ਥਿੰਕ ਯੂ ਵਿਲ ਹੈਵ ਅ ਬੈਟਰ ਚਾਂਸ
ਬਿਲਕੁਲ ਅਗਲਾ ਸਵਾਲ ਰਜਿੰਦਰ ਬੁੱਟਰ ਕਰ ਰਹੇ ਨੇ ਵੀ ਫਾਈਲਡ ਸਪਾਊਸ ਸਟੂਡੈਂਟ ਵੀਜ਼ਾ ਇਨ ਜੁਲਾਈ ਇਨਟੇਕ ਫਰਮ ਇੰਡੀਆ ਬਟ ਵੀਜ਼ਾ ਫਾਰ ਮੇਨ ਐਪਲੀਕੈਂਟ ਵਾਸ ਗ੍ਰਾਂਟਡ ਐਂਡ ਸਪਾਊਸ ਵੀਜ਼ਾ ਵਾਸ ਰਿਫਿਊਜ਼ਡ The embassy replied our record was matched with another client till data we were waiting for embassy response but no avail now we applied our cc
main
yeah coe main applicant is still in india so now we can file again our file
ਦੇਖੋ ਇੱਕ ਵਾਰ ਰਿਫਿਊਜ਼ ਹੋਈ ਆ ਅਗਰ ਉਹਨਾਂ ਦਾ ਉਹਨਾਂ ਵੱਲੋਂ ਗਲਤੀ ਸੀ ਜਿੱਦਾਂ ਤੁਸੀਂ ਕਹਿ ਰਹੇ ਹੋ ਡਾਟਾ ਰਿਕਾਰਡਸ ਤਾਂ ਓਬਵੀਅਸਲੀ ਡਿਪਾਰਟਮੈਂਟ ਨੂੰ ਤੁਸੀਂ ਇਹਨਾਂ ਦਾ ਗਲੋਬਲ ਫੀਡਬੈਕ ਯੂਨਿਟ ਵੀ ਹੈਗਾ ਜਿਹੜਾ ਕੰਪਲੇਂਟ ਯੂਨਿਟ ਆ ਔਨਲਾਈਨ ਫਾਰਮ ਆ ਤੁਸੀਂ ਉਹਨਾਂ ਨੂੰ ਭੇਜ ਸਕਦੇ ਸੀ ਕਿ ਇਹਨਾਂ ਵੱਲੋਂ ਗਲਤੀ ਆ ਇਹ ਦੇਖਿਆ ਜਾਵੇ ਤਾਂ ਇਹਨਾਂ ਦਾ ਇੰਟਰਨਲ ਕੰਪਲਾਇੰਸ ਡਿਪਾਰਟਮੈਂਟ ਆ ਜਾਂ ਕੰਪਲੇਂਟ ਸੈਕਸ਼ਨ ਆ ਜਿਹਨਾਂ ਨੂੰ ਤੁਸੀਂ ਅਪੀਲ ਕਰ ਸਕਦੇ ਆ ਠੀਕ ਹੈ ਦੂਜੀ ਵਾਰ ਅਗਰ ਤੁਸੀਂ ਜੇ ਵੀਜ਼ਾ ਲਾਉਣਾ ਹੈ ਤਾਂ ਪਲੀਜ਼ ਇੱਕ ਐਕਸਪਲੇਨੇਸ਼ਨ ਕੀ ਹੋਇਆ ਸੀ ਤੁਹਾਡੇ ਨਾਲ ਐਂਡ ਕਿਉਂ ਤੁਹਾਨੂੰ ਵੀਜ਼ਾ ਦਿੱਤਾ ਜਾਵੇ ਉਹ ਜ਼ਰੂਰ ਉਹਨੂੰ ਸਬਮਿਸ਼ਨ ਕਹਿੰਦੇ ਹੋ ਪਲੀਜ਼ ਨਾਲ ਤੁਸੀਂ ਜ਼ਰੂਰ ਲਾਓ ਬਟ ਪਹਿਲੀ ਚੀਜ਼ ਤਾਂ ਅਗਰ ਉਹਨਾਂ ਦੇ ਡਾਟਾ 'ਚ ਕੋਈ ਡਿਸਕ੍ਰਿਪੈਂਸੀ ਸੀ ਤਾਂ ਤੁਸੀਂ ਉਹਨਾਂ ਨੂੰ ਅਪੀਲ ਕਰ ਸਕਦੇ ਸੀ
ਜੀ ਅਗਲਾ ਸਵਾਲ ਗਰਗ ਗਰਗ ਸੰਸ ਇਹ ਜੀ ਪੁੱਛ ਰਹੇ ਨੇ ਅੱਛਾ ਮੈਸੰਜਰ ਗਰਗ ਜੀ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕਿ ਮੈਸੰਜਰ ਵਾਲਾ ਜਿਹੜਾ ਸਵਾਲ ਹੈ ਉਹ ਸ਼ਾਮਿਲ ਨਹੀਂ ਕਰ ਪਾਵਾਂਗੇ ਤੁਸੀਂ ਇੱਥੇ ਹੀ ਸਾਨੂੰ ਵੀਡੀਓ ਦੀ ਕਮੈਂਟ ਸੈਕਸ਼ਨ ਦੇ ਵਿੱਚ ਹੀ ਜਿਹੜਾ ਸਵਾਲ ਹੈ ਤੁਸੀਂ ਭੇਜ ਦਿਓ ਪਲੀਜ਼ ਅਤੇ ਜਗਜੀਤ ਸਿੰਘ ਅਗਲਾ ਸਵਾਲ ਕਰ ਰਹੇ ਨੇ ਕਹਿੰਦੇ ਮੈਂ 489 ਵੀਜ਼ਾ 'ਤੇ ਹਾਂ ਬਟ ਮੈਂ 2 months ਹੋਲੀਡੇ 'ਤੇ ਗਿਆ ਸੀਗਾ ਇੰਡੀਆ ਵੈਨ ਆਈ ਐਲੀਜੀਬਲ ਫੋਰ 887 ਆਫਟਰ 2 years
ਹਾਂਜੀ ਨਹੀਂ ਤੁਹਾਡੇ ਠੀਕ ਆ ਕੇਸ ਆਫਿਸਰ ਜਿਹੜੇ ਉਹ ਕਹਿੰਦੇ ਰੀਜ਼ਨੇਬਲ ਅਮਾਊਂਟ ਆਫ ਟਾਈਮ ਦੀ ਜਿਹੜੀ ਜਿਹੜੀ ਐਬਸੈਂਸ ਆ ਜਾਂ ਹੋਲੀਡੇਜ਼ ਆ ਤੁਸੀਂ ਲੈ ਸਕਦੇ ਆ 2 months ਹਾਊਏਵਰ ਸ਼ੁੱਡ ਬੀ ਫਾਈਨ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਤੁਹਾਨੂੰ
887 ਦੀ ਰਜਿੰਦਰ ਬੁੱਟਰ ਹੋਰਾਂ ਨੇ ਸਾਨੂੰ ਪਹਿਲਾਂ ਸਵਾਲ ਕੀਤਾ ਸੀਗਾ ਤੇ ਉਹਨਾਂ ਨੇ ਅੱਗੇ ਪੁੱਛਿਆ ਵੀ ਹੈਵ ਆਲਰੇਡੀ ਡਨ ਗਲੋਬਲ ਫੀਡਬੈਕ ਬਟ ਦੇ ਡੋਨਟ ਰਿਸਪੌਂਸ
ਓਮਬਡਸਮੈਨ ਨੂੰ ਤੁਸੀਂ ਜਾ ਸਕਦੇ ਆ ਲੇਕਿਨ ਅਗੇਨ ਅਗਰ ਉਧਰੋਂ ਕੋਈ ਰਿਸਪੌਂਸ ਨਹੀਂ ਆਇਆ ਤੇ ਬੈਟਰ ਹੈ ਕਿ ਤੁਸੀਂ ਇਹ ਕੰਪਲੇਂਟ ਫੋਲੋ ਅਪ ਕਰਦੇ ਨਾਲ ਨਾਲ ਕਰਨ ਦੇ ਨਾਲ ਨਾਲ ਤੁਸੀਂ ਇੱਕ ਪੈਰਲ ਵੀਜ਼ਾ ਪਾ ਦਿਓ ਐਜ਼ ਅ ਡਿਪੈਂਡੈਂਟ ਤੇ ਜਿੱਦਾਂ ਮੈਂ ਕਿਹਾ ਨਾਲ ਪਲੀਜ਼ ਐਕਸਪਲੇਨੇਸ਼ਨ ਜ਼ਰੂਰ ਲਾਉਣੀ ਆ ਤੁਸੀਂ ਕਿ ਕਿਉਂ ਕੀ ਹੋਇਆ ਸੀ ਕਿ ਇਹ ਡਿਪਾਰਟਮੈਂਟ ਦੀ ਗਲਤੀ ਆ ਵੈਸੇ ਤਾਂ ਅਗਰ ਜੀ ਐਫ ਯੂ ਤੋਂ ਤੁਹਾਨੂੰ ਗਲੋਬਲ ਫੀਡਬੈਕ ਯੂਨਿਟ ਤੋਂ ਨਹੀਂ ਆਇਆ ਕੋਈ ਜਵਾਬ ਤੁਸੀਂ ਓਮਬਡਸਮੈਨ ਨੂੰ ਤੁਸੀਂ ਕੰਪਲੇਂਟ ਕਰ ਸਕਦੇ ਆ ਇਹਦੀ ਜਾਂ ਇੱਕ ਵਾਰ ਫਿਰ ਜੀ ਐਫ ਯੂ ਨੂੰ ਤੁਸੀਂ ਅਪੀਲ ਕਰ ਸਕਦੇ ਆ
ਜੀ ਤੇ ਗਰਗ ਸਾਹਿਬ ਨੇ ਕਿਹਾ ਜੀ ਕਹਿੰਦੇ ਕਿ ਮੈਸੰਜਰ 'ਤੇ ਮੈਂ ਭੇਜ ਸਕਦਾ ਫੇਸਬੁੱਕ 'ਤੇ ਨਹੀਂ ਭੇਜ ਸਕਦਾ ਮੈਂ ਕੋਸ਼ਿਸ਼ ਜ਼ਰੂਰ ਕਰਦੀ ਹਾਂ ਜੀ ਕਿ ਮੈਸੰਜਰ ਦੇ ਵਿੱਚ ਜਿਹੜਾ ਤੁਹਾਡਾ ਕੋਈ ਮੈਸੇਜ ਸਾਡੇ ਕੋਲ ਪਹੁੰਚਿਆ ਜੇ ਉਹ ਮੇਰੇ ਤੱਕ ਪਹੁੰਚ ਸਕੇ ਅਤੇ ਰਜਿੰਦਰ ਬੁੱਟਰ ਪੁੱਛ ਰਹੇ ਨੇ ਕਹਿੰਦੇ ਦੇ ਆਸਕ ਟੂ ਅੱਛਾ ਇਹਨਾਂ ਨੇ ਪਹਿਲਾਂ ਵੀ ਜਿਹੜਾ ਸਵਾਲ ਸੀ ਆਪਾਂ ਉਹਨੂੰ ਕੰਟੀਨਿਊ ਕੀਤਾ ਸੀਗਾ ਖੈਰ ਉਹ ਗਰਗ ਹੋਰਾਂ ਦਾ ਸਵਾਲ ਜਿਹੜਾ ਮੈਂ ਮੈਸੰਜਰ ਦੇ ਵਿੱਚ ਉਹਨਾਂ ਨੇ ਸਾਨੂੰ ਭੇਜਿਆ ਜੀ ਮੈਂ ਉਹ ਕੋਸ਼ਿਸ਼ ਕਰਦੀ ਹਾਂ ਸ਼ਾਮਿਲ ਕਰਾਂ ਕਹਿੰਦੇ ਪਲੀਜ਼ ਕਨਫਰਮ ਅਬਾਊਟ ਫੈਮਿਲੀ ਸਪੌਂਸਰਸ ਲਿਵ ਇਨ ਡੈਜ਼ਿਗਨੇਟਿਡ ਏਰੀਆ ਔਰ ਰੀਜਨਲ ਏਰੀਆ
ਰੀਜਨਲ ਏਰੀਆਸ
ਜੀ ਜੀ ਸੋ ਗਰਗ ਸਾਹਿਬ ਤੁਹਾਡਾ ਸਵਾਲ ਜਿਹੜਾ ਜੀ ਉਹ ਆਪਾਂ ਸ਼ਾਮਿਲ ਕਰਦੇ ਆ ਤੇ ਹੁਣ ਪ੍ਰੋਗਰਾਮ ਦੇ ਵਿੱਚ ਸਮਾਂ ਹੋਰ ਨਹੀਂ ਬਚਿਆ ਹੋਰ ਸਵਾਲ ਵੀ ਨਹੀਂ ਸ਼ਾਮਿਲ ਕਰ ਪਾਵਾਂਗੇ ਪਰ ਅਗਲੇ ਹਫਤੇ ਫਿਰ ਪ੍ਰੋਗਰਾਮ 'ਚ ਫਿਰ ਮਿਲਣ ਦੇ ਵਾਅਦੇ ਨਾਲ ਆਪਾਂ ਸ਼ਾਮਿਲ ਹੋਵਾਂਗੇ ਅਗਲੇ ਵੀਰਵਾਰ ਸੋ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋ ਹੁਣ ਹਰ ਵੀਰਵਾਰ ਤੁਸੀਂ ਸਾਡੇ ਨਾਲ ਜੁੜ ਪਾਓਗੇ ਔਰ ਆਪਣੇ ਜਿਹੜੇ ਸਵਾਲ ਹੈ ਉਹ ਸ਼ਾਮਿਲ ਕਰ ਪਾਓਗੇ ਪ੍ਰੋਗਰਾਮ ਦੇ ਵਿੱਚ ਸੋ ਰਣਵੀਰ ਜੀ ਤੁਹਾਡਾ ਵੀ ਆਪਣੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢਣ ਦੇ ਲਈ ਬਹੁਤ ਬਹੁਤ ਧੰਨਵਾਦ
ਨਹੀਂ ਧੰਨਵਾਦ ਤੁਹਾਡਾ ਜੀ
ਜੀ ਸੋ ਦੋਸਤੋ ਤੁਹਾਡਾ ਵੀ ਧੰਨਵਾਦ ਹੈ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਡਾ ਸਾਥ ਵੀ ਦਿੰਦੇ ਹੋ ਔਰ ਬਹੁਤ ਸਾਰੇ ਜਿਹੜੇ ਮਾਈਗ੍ਰੇਸ਼ਨ ਨਾਲ ਰਿਲੇਟਡ ਜਿਹੜੇ ਆਪਣੇ ਸਵਾਲ ਹੈ ਉਹਨਾਂ ਦੇ ਲਈ ਜਵਾਬ ਵੀ ਲੈਂਦੇ ਹੋ ਔਰ ਇਹ ਸਾਰਾ ਕੁਛ ਅਸੀਂ ਤੁਹਾਡੇ ਲਈ ਹਰ ਹਫਤੇ ਲੈ ਕੇ ਹਾਜ਼ਰ ਹੁੰਦੇ ਹਾਂ ਸੋ ਅੱਜ ਦਾ ਇਹ ਸਮਾਂ ਜਿਹੜਾ ਆ ਉਹ ਸਮਾਪਤ ਹੈ ਅਗਲੇ ਹਫਤੇ ਫਿਰ ਮਿਲਣ ਦੇ ਵਾਅਦੇ ਨਾਲ ਦਿਓ ਸਾਨੂੰ ਦੋਵਾਂ ਨੂੰ ਇਜਾਜ਼ਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ